ਦੋਰਾ ਤਾਕੀ ਸਰਨੀ ਪਾਈਐ ਦਰਸ਼ਨ ਭੇਟ ਤੋਤ ਆਨੰਦਾ ਦੁੱਖ ਗਿਆ ਹਰ ਗਾਈਐ ਸਰਬ ਸੁਖਾਂ ਕਾ ਦਾਤਾ ਸਤਿਗੁਰਾ ਤਾਕੀ ਸਰਨੀ ਪਾਈਐ ਦਰਸ਼ਨ ਭੇਟ ਹੋਤ ਆਨੰਦਾ ਦੁੱਖ ਗਿਆ ਹਰ ਗਾਈਐ ਹਰ ਰਸ ਪੀਵਾਓ ਪਾਈ ਨਾਮ ਜਪਹੁ ਨਾਮੋ ਆਰਾਧਹੁ ਗੁਰਪੂਰੇ ਕੀ ਸਰਨਾਈ ਰਹਾ ਤਿਸੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਜਿੱਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸ ਨੂੰ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉਂ ਕਰੀ ਬਖਿਆਨ ਦਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉਂ ਕਰੀ ਬਖਿਆਨ ਸਨਮਾਨ ਯੋਗ ਗੁਰੂ ਨਿਵਾਜੀ ਗੁਰੂ ਸਵਾਰੀ ਗੁਰੂ ਸਾਧ ਸੰਗਤ ਜੀ ਗੁਰਦੇਵ ਦੀ ਮਹਾਨ ਬਖਸ਼ਿਸ਼ ਦਾ ਸਦਕਾ ਆਪ ਪਾਤਸ਼ਾਹ ਦੀ ਪਾਵਨ ਹਜ਼ੂਰੀ ਦੇ ਅੰਦਰ ਹਰ ਰੋਜ਼ ਦੀ ਤਰ੍ਹਾਂ ਕੁਝ ਕਰਕੇ ਗੁਰਦੇਵ ਦੀ ਚਰਨ ਸ਼ਰਨ ਵਿੱਚ ਜੁੜ ਮਿਲ ਕਰਕੇ ਜੀਵਨ ਦਾ ਲਾਹ ਪ੍ਰਾਪਤ ਕਰ ਰਹੇ ਹੋ। ਆਓ ਗੁਰ ਸ਼ਰਨ ਵਿੱਚ ਜੁੜ ਮਿਲ ਬੈਠੀ ਸਾਧ ਸੰਗਤ ਅਤੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਟੀਸੀ ਚੈਨਲ ਦੇ ਮਾਧਿਅਮ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਪਵਿੱਤਰ ਮੁਖਵਾਕ ਦੀ ਵਿਚਾਰ ਸੁਣਨ ਲਈ ਜੁੜ ਮਿਲ ਬੈਠੀ ਸੰਗਤ ਜੀ ਆਓ ਇੱਕ ਵਾਰ ਫਿਰ ਰਸਨਾ ਨੂੰ ਪਵਿੱਤਰ ਕਰੋ ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਕਿਰਪਾਲੂ ਜਗਤ ਗੁਰੂ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਸੱਚ ਦੇ ਸੂਰਜ, ਜਿਸ ਗੁਰੂ ਦੀ ਸਿਫਤ ਕਰਦੇ ਹਾਂ, ਭੱਟਾਂ ਨੇ ਪਾਵਨ ਬਾਣੀ ਸਵਈਆਂ ਦੇ ਅੰਦਰ ਇੱਥੋਂ ਤੱਕ ਕਹਿ ਦਿੱਤਾ ਹੈ, ਇਹ ਧੰਨ ਗੁਰੂ ਅਰਜਨ ਦੇਵ ਜੀ, ਜਿਸ ਵੀ ਮਨੁੱਖ ਮਾਤਰ ਨੇ ਭਾਵਨਾ ਨਾਲ ਸ਼ਰਧਾ ਨਾਲ ਤੁਹਾਡਾ ਰਸਨਾ ਤੋਂ ਨਾਮ ਇੱਕ ਵਾਰ ਲਿਆ ਹੈ, ਉਹ ਮਨੁੱਖ 84 ਲੱਖ ਜੂਨਾਂ ਦੇ ਚੱਕਰ ਤੋਂ ਰਹਿਤ ਹੋ ਕੇ ਸਦੀਵੀ ਸੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ। ਹਜ਼ੂਰ ਦਾ ਫਰਮਾਨ ਹੈ ਗੁਰਬਾਣੀ ਅੰਦਰ ਭੱਟਾਂ ਦੀ ਰਸਨਾ ਦੁਆਰਾ ਉਚਾਰਿਆ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਉਸ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਅੱਜ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ ਬਣ ਹੋ ਕੇ ਸਾਡੇ ਜਗਤ ਜੀਆਂ ਤੇ ਜਦੋਂ ਬਖਸ਼ਿਸ਼ ਕੀਤੀ ਆ, ਤਾਂ ਗੁਰੂ ਅਰਜਨ ਦੇਵ ਜੀ ਦਾ ਇਹ ਮੁੱਖ ਵਾਕ ਪਾਵਨ ਆਇਆ ਹੈ, ਜੋ ਹੁਣੇ ਹੀ ਆਪ ਮੁੱਖ ਵਾਕ ਰਾਹੀਂ ਸਰਵਣ ਕੀਤਾ ਹੈ। 2 ਵਾਰ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਮੁੱਖ ਵਾਕ ਆਪ ਗੁਰਸਿੱਖ ਸੰਗਤਾਂ ਨੇ ਸਰਵਣ ਕੀਤਾ ਹੈ, 3ਵੀਂ ਵਾਰ ਇਹ ਮੁੱਖ ਵਾਕ ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਹੁਣੇ ਹੀ ਸਤਿਕਾਰਯੋਗ ਗੁਰੂ ਕੇ ਗ੍ਰੰਥੀ ਸਿੰਘ ਜੀ ਦੇ ਪਾਸੋਂ ਆਪ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 630 ਦੇ ਉੱਪਰ ਅੰਕਿਤ ਹੈ। ਇਸ ਸ਼ਬਦ ਦੇ ਆਰੰਭ ਅੰਦਰ ਮੇਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਜਿਸ ਸੁੱਖ ਦੀ ਦੌੜ ਵਿੱਚ ਸਮੁੱਚੀ ਲੁਕਾਈ ਲੱਗੀ ਹੋਈ ਆ, ਹਰ ਮਨੁੱਖ ਮਾਤਰ ਜਿਸ ਸੁੱਖ ਦੀ ਜਨਮ ਤੋਂ ਲੈ ਕੇ ਅੰਤ ਸਮੇਂ ਤੱਕ ਸੁੱਖ ਦੀ ਦੌੜ ਵਿੱਚ ਲੱਗਿਆ ਹੋਇਆ, ਉਹ ਸੁੱਖ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਪ੍ਰਾਪਤ ਹੋਣਾ ਗੁਰਦੇਵ ਨੇ ਦੱਸਿਆ, ਕਿਉਂਕਿ ਸੁੱਖ ਦੂਸਰੇ ਨੂੰ ਉਹ ਹੀ ਦੇ ਸਕਦਾ ਜਿਹਦੇ ਕੋਲ ਆਪਣੇ ਕੋਲ ਸੁੱਖ ਹੈ। ਸੰਸਾਰ ਦੇ ਅੰਦਰ ਅਸੀਂ ਭਾਵੇਂ ਹਰ ਕਿਸੇ ਦੂਸਰੇ ਨੂੰ ਆਪਣੇ ਨਾਲੋਂ ਮਾਇਆ ਵਿੱਚ, ਜਾਇਦਾਦ ਵਿੱਚ, ਸੰਪਦਾ ਵਿੱਚ ਅਮੀਰ ਦੇਖ ਕਰਕੇ ਅਸੀਂ ਦੂਸਰੇ ਨੂੰ ਸੁਖੀ ਮਹਿਸੂਸ ਕਰਦੇ ਹਾਂ। ਮਨੁੱਖ ਆਪਣੇ ਆਪ ਨੂੰ ਦੂਸਰੇ ਦੀ ਤਰ੍ਹਾਂ ਅਮੀਰ ਬਣ ਕੇ, ਮਾਇਆਧਾਰੀ ਬਣ ਕੇ ਸੁੱਖ ਦੀ ਦੌੜ ਵਿੱਚ ਲੱਗਿਆ ਵੀ ਮੈਂ ਵੀ ਏਦਾਂ ਸੁਖੀ ਹੋ ਜਾਵਾਂ। ਅਸਲ ਵਿੱਚ ਇਸ ਮਨੁੱਖ ਨੂੰ ਆਪਣੇ ਦੁੱਖ ਪ੍ਰਤੀਤ ਹੁੰਦੇ ਨੇ, ਜਿਹੜਾ ਦੂਸਰੇ ਦਾ ਦੁੱਖ ਹੈ ਉਹ ਛੁਪਾਇਆ ਹੋਇਆ, ਦੂਸਰੇ ਦੇ ਚਿਹਰੇ ਤੋਂ ਮੁਸਕਰਾਹਟ ਦੇਖ ਕੇ, ਦੂਸਰੇ ਦੇ ਉੱਪਰੋਂ ਉੱਪਰੋਂ ਮੁੱਖ ਤੋਂ ਕਹੀ ਹੋਈ ਗੱਲ ਨੂੰ ਸੁਣ ਕੇ ਇਹ ਮਨੁੱਖ ਭੁਲੇਖੇ ਵਿੱਚ ਪੈਂਦਾ ਵੀ ਖਬਰੀ ਦੂਸਰਾ ਸੁਖੀ ਹੈ ਤੇ ਮੈਂ ਦੁਖੀ ਹਾਂ, ਵੀ ਮੈਂ ਵੀ ਇਸ ਤਰ੍ਹਾਂ ਸੁਖੀ ਹੋ ਜਾਵਾਂ। ਇੱਕ ਬਹੁਤ ਵੱਡਾ ਭੁਲੇਖਾ ਹੈ। ਅਸਲ ਵਿੱਚ ਕੋਈ ਵੀ ਮਨੁੱਖ ਆਪਣਾ ਦੁੱਖ ਜ਼ਾਹਰ ਕਰਨ ਵਿੱਚ ਆਪਣੇ ਆਪਣੀ ਦੀਨਤਾ ਸਮਝਦਾ ਹੈ, ਆਪਣਾ ਅੰਦਰੋਂ ਦੁੱਖ ਪ੍ਰਗਟ ਕਰਨ ਵਿੱਚ ਬਹੁਤ ਵੱਡੀ ਆਪਣੀ ਦੀਨਤਾ ਮੰਨੀ ਬੈਠਾ ਹੈ। ਆਪਣੇ ਦੁੱਖ ਨੂੰ ਛਪਾਉਣ ਲਈ ਚਿਹਰੇ ਤੋਂ ਝੂਠੀ ਜੀ ਮੁਸਕਰਾਹਟ, ਝੂਠਾ ਹੀ ਸੁੱਖ ਦੀ ਗੱਲ, ਝੂਠਾ ਹੀ ਆਨੰਦ ਦੀ ਗੱਲ। ਜਦੋਂ ਵੀ ਕੋਈ ਕਿਸੇ ਨੂੰ ਮਿਲਦਾ ਹੈ, ਕੋਈ ਪੁੱਛਦਾ ਕਿਸ ਤਰ੍ਹਾਂ ਬਈ ਸੁੱਖ ਹੈ, ਅੱਗੋਂ ਕਹਿੰਦਾ ਬੜਾ ਸੁੱਖ ਆਨੰਦ, ਬਈ ਕਿਸ ਤਰ੍ਹਾਂ ਚੜ੍ਹਦੀ ਕਲਾ। ਅਸਲ ਵਿੱਚ ਉਹ ਗੱਲ ਝੂਠੀ ਹੈ। ਚੜ੍ਹਦੀ ਕਲਾ ਤਾਂ ਜਿਹੜੀ ਅਵਸਥਾ ਹੈ ਨਾ, ਬਹੁਤ ਉੱਚੀ ਅਵਸਥਾ ਦੀ ਗੱਲ ਹੈ ਚੜ੍ਹਦੀ ਕਲਾ। ਸਿਆਣਿਆਂ ਗੁਰਮੁਖਾਂ ਮਹਾਂਪੁਰਖਾਂ ਦੀਆਂ ਰਸਨਾਂ ਦੁਆਰਾ ਸੁਣਿਆ ਵੀ ਅਸੀਂ ਹਰ ਕੋਈ ਦੂਜੇ ਨੂੰ ਗੱਲ ਸੁਣ ਕੇ ਕਹਿ ਦਿੰਦੇ ਹਾਂ ਵੀ ਚੜ੍ਹਦੀ ਕਲਾ, ਜਿਹੜੀ ਚੜ੍ਹਦੀ ਕਲਾ ਦੀ ਅਵਸਥਾ ਹੈ ਨਾ, ਉਹ ਤਾਂ ਜਦੋਂ ਪੂਰਨ ਵਿਕਾਰਾਂ ਤੇ ਫਤਿਹ ਪਾ ਲਈ ਜਾਵੇ, ਉਹ ਅਵਸਥਾ ਚੜ੍ਹਦੀ ਕਲਾ ਹੈ। ਉਹ ਚੜ੍ਹਦੀ ਕਲਾ ਚ ਜਦੋਂ ਭਾਵੇਂ ਬੰਦ ਬੰਦ ਕੱਟਿਆ ਜਾਵੇ, ਭਾਵੇਂ ਖੋਪੜੀਆਂ ਉਤਾਰੀਆਂ ਜਾਣ, ਆਰਿਆਂ ਨਾਲ ਚੁਰਾਇਆ ਜਾਵੇ, ਉਹ ਚੜ੍ਹਦੀ ਕਲਾ ਵਿੱਚ ਉਹ ਆਨੰਦ ਵਿੱਚ ਫਿਰ ਮੁੜ ਕੇ ਫਰਕ ਨਹੀਂ ਪੈਂਦਾ ਹੈ। ਉਹ ਅਸੀਂ ਉਦਾਂ ਹੀ ਵੇਖ ਕਰਕੇ ਭੁਲੇਖੇ ਵਿੱਚ ਪੈਂਦੇ ਹਾਂ ਵੀ ਖਵਣੇ ਦੂਸਰਾ ਸੁਖੀ ਹੈ। ਸੁਖ ਦੀ ਦੌੜ ਵਿੱਚ ਹਰ ਕੋਈ ਮਨੁੱਖ ਲੱਗਿਆ ਹੋਇਆ ਹੈ। ਤਦ ਹੀ ਮੇਰੇ ਸਤਿਗੁਰੂ ਜੀ ਨੇ ਬਾਣੀ ਚ ਕਿਹਾ, ਸੁਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਸੁਖ ਹੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਜਿਸ ਕਾਸੇ ਵਿੱਚ ਸੁਖ ਮੰਨੀ ਬੈਠਾ, ਉਹ ਸੁਖ ਪ੍ਰਾਪਤ ਹੋਣ ਨਾਲ ਅਗਲਾ ਬਹੁਤਾ ਦੁੱਖ ਮਿਲਦਾ। ਮਨਮੁਖ ਨੂੰ ਇਹ ਬੂਝ ਨਹੀਂ, ਇਹ ਸਮਝ ਨਹੀਂ ਹੈ ਵੀ ਜਿਸ ਵਿੱਚ ਮੈਂ ਸੁੱਖ ਚਾਹੁੰਦਾ ਵੀ ਆਹ ਕੁਝ ਪ੍ਰਾਪਤ ਕਰਨ ਨਾਲ ਸੁੱਖ ਮਿਲ ਜਾਵੇਗਾ, ਉਹਦੇ ਚ ਸੁੱਖ ਨਹੀਂ ਹੈ। ਇਹ ਤਾਂ ਜੇ ਮਨੁੱਖ ਕਿਸੇ ਕੋਲ ਆਪਣਾ ਦੁੱਖ ਦੱਸਦਾ ਵੀ ਹੈ ਨਾ, ਤੇ ਫਿਰ ਕਹੇ ਵੀ ਮੇਰਾ ਦੁੱਖ ਆ, ਵੀ ਤੂੰ ਦੁੱਖ ਵੰਡਾ, ਮੈਂ ਬਹੁਤਾ ਦੁਖੀ ਹਾਂ, ਫਿਰ ਪਤਾ ਲੱਗਦਾ ਵੀ ਦੂਸਰਾ ਸੁਖੀ ਆ ਕਿ ਦੁਖੀ ਆ। ਫਿਰ ਆਪਣਾ ਖਹਿੜਾ ਛਡਾਵਣ ਲਈ, ਆਪਣੇ ਆਪ ਨੂੰ ਬਚਾਵਣ ਲਈ ਫਿਰ ਮਨੁੱਖ ਪ੍ਰਗਟ ਕਰਦਾ ਵੀ ਮੈਂ ਤਾਂ ਤੇਰੇ ਨਾਲੋਂ ਵੀ ਦੁਖੀ ਹਾਂ, ਤੂੰ ਮੇਰੇ ਕੋਲ ਕਿੱਥੇ ਸੁੱਖ ਭਾਲਦਾ ਹੈ। ਤਦ ਹੀ ਮੇਰੇ ਸਤਿਗੁਰੂ ਜੀ ਨੇ ਪਾਵਨ ਬਾਣੀ ਚ ਕਿਹਾ, ਕਿਸ ਪੈ ਖੋਲੋ ਗੰਠੜੀ, ਦੁਖੀ ਭਰ ਆਇਆ। ਕਿਹਦੇ ਕੋਲ ਆਪਣਾ ਦੁੱਖ ਸੁਣਾਈਏ, ਸਭ ਸੰਸਾਰ ਦੁਖੀ ਹੈ। ਤਦ ਹੀ ਸਤਿਗੁਰੂ ਜੀ ਨੇ ਬਾਣੀ ਵਿੱਚ ਇਹ ਕਹਿ ਦਿੱਤਾ, ਨਾਨਕ ਦੁਖੀ ਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੈ। ਸੁਖੀ ਕੌਣ ਹੈ? ਜੀ ਤੇ ਗੁਰੂ ਦੀ ਰਹਿਮਤ, ਜਿਹੜਾ ਸੁਖ ਸਾਗਰ ਨਾਲ ਜੁੜਿਆ ਹੈ। ਨਹੀਂ ਤਾਂ ਸਭ ਕੋਈ ਦੁਖੀ ਹੈ, ਆਪਣੇ ਆਪ ਨੂੰ ਇਹ ਸਮਝਦਾ ਵੀ ਖਬਰੀ ਮੈਂ ਬਹੁਤਾ ਦੁਖੀ ਹਾਂ ਤੇ ਦੂਜਾ ਸੁਖੀ ਹੋਵੇਗਾ। ਨਹੀਂ, ਜਿਵੇਂ ਸਿਆਣੇ ਕਥਨ ਕਰਦੇ ਨੇ, ਇੱਕ ਕੋਈ ਯਹੂਦੀ ਕਹਿੰਦੇ ਫਕੀਰ ਸੀ, ਸੀ ਬੰਦਗੀ ਵਾਲਾ ਪਰ ਪੂਰਨ ਪਦ ਦੀ ਪੂਰਨ ਪ੍ਰਾਪਤੀ ਨਹੀਂ ਸੀ, ਪੂਰਨ ਨਾਮ ਨਾਲ ਨਹੀਂ ਸੀ ਜੁੜਿਆ, ਨਹੀਂ ਤਾਂ ਸੁਖੀ ਹੋ ਜਾਂਦਾ। ਸਰੀਰ ਕਰਕੇ ਉਹ ਦੁਖੀ ਸੀ, ਕੁਝ ਕਸ਼ਟ ਸੀ ਉਹਦੇ ਤੇ ਸਰੀਰਕ ਰੋਗ ਕਰਕੇ, ਉਹਨੂੰ ਮਹਿਸੂਸ ਸੀ ਵੀ ਮੈਂ ਦੁਖੀ ਹਾਂ, ਪਰ ਦੂਸਰਿਆਂ ਨੂੰ ਉਹ ਸੁਖੀ ਮੰਨੀ ਬੈਠਾ ਸੀ। ਖੁਦਾ ਮਾਲਕ ਪ੍ਰਭੂ ਪਰਮਾਤਮਾ ਨੂੰ ਉਪਾਲਾਂਭੇ ਵੀ ਦਿੰਦਾ ਸੀ, ਕਹਿੰਦਾ ਸੀ ਮਾਲਕ ਤੈਂ ਮੈਨੂੰ ਦੁੱਖ ਦਿੱਤਾ ਹੈ, ਮੈਂ ਦੁਖੀ ਹਾਂ, ਇਹ ਦੂਸਰੇ ਬਹੁਤ ਸੁਖੀ ਨੇ। ਇੱਕ ਦਿਨ ਮਾਲਕ ਦੇ ਅੱਗੇ ਬੇਨਤੀ ਕਰਦਿਆਂ ਕਰਦਿਆਂ ਇਹ ਵੀ ਕਹਿ ਦਿੱਤਾ ਉਸਨੇ, ਹੇ ਮਾਲਕ ਕਿਰਪਾ ਕਰ ਮੇਰੇ ਦੁੱਖ ਦੂਜਿਆਂ ਦੇ ਨਾਲ ਹੀ ਕਿਰਪਾ ਕਰਦੇ ਬਟਾ ਦੇਣਾ ਕਰ, ਦੂਜਿਆਂ ਦੇ ਦੁੱਖ ਥੋੜੇ ਨੇ, ਮੇਰਾ ਦੁੱਖ ਬਹੁਤ ਹੈ, ਕਿਸੇ ਦੂਜੇ ਨੂੰ ਮੇਰਾ ਬਹੁਤਾ ਦੁੱਖ ਦੇ ਦੇ, ਦੂਜੇ ਦਾ ਥੋੜਾ ਹੀ ਦੁੱਖ ਮਿਲ ਜਾਵੇ, ਉਹ ਮੈਂ ਸੌਖਿਆਂ ਹੋ ਕੇ ਝੱਲ ਲਵਾਂ। ਇਸ ਤਰ੍ਹਾਂ ਕਹਿੰਦੇ ਦੁੱਖ ਵਿੱਚ ਦੁਖੀ ਹੋਇਆ, ਪਰਮਾਤਮਾ ਅੱਗੇ ਬੇਨਤੀ ਕਰਦੇ ਕਰਦੇ ਨੂੰ ਕਹਿੰਦੇ ਨੀਂਦ ਆ ਗਈ, ਅੱਖ ਲੱਗ ਗਈ। ਜਦੋਂ ਅੱਖ ਲੱਗ ਗਈ ਤਾਂ ਸੁਪਨੇ ਦੇ ਵਿੱਚ ਕੀ ਤੱਕਿਆ ਉਸਨੇ, ਇੱਕ ਬਹੁਤ ਵੱਡਾ ਭਵਨ ਹੈ, ਉਸ ਭਵਨ ਦੇ ਵਿੱਚ ਥਾਂ ਥਾਂ ਦੀਵਾਰਾਂ ਦੇ ਉੱਪਰ ਕਿੱਲੀਆਂ ਕਿੱਲੀਆਂ ਲੱਗੀਆਂ ਹੋਈਆਂ, ਲੱਖਾਂ ਕਰੋੜਾਂ ਦੀ ਗਿਣਤੀ ਦੇ ਅੰਦਰ ਲੁਕਾਈ ਮਨੁੱਖ ਮਾਤਰ ਆਪੋ ਆਪਣੇ ਕੰਧਿਆਂ ਦੇ ਉੱਤੇ ਗਠੜੀਆਂ ਦੁੱਖਾਂ ਦੀਆਂ ਧਰੀ ਕਹਿੰਦੇ ਉਸ ਭਵਨ ਵੱਲ ਨੂੰ ਦੌੜੇ ਆ ਰਹੇ ਨੇ। ਬੇਪਦਾਦ ਇਕੱਠ ਹੋ ਗਿਆ ਉਸ ਭਵਨ ਦੇ ਅੰਦਰ। ਇੱਕ ਅਗੰਭੀ ਆਵਾਜ਼ ਆਈ ਵੀ ਆਪੋ ਆਪਣੀਆਂ ਗਠੜੀਆਂ ਕੰਧਿਆਂ ਤੋਂ ਸਾਰੇ ਕਿੱਲੀਆਂ ਦੇ ਉੱਪਰ ਟੰਗ ਦਿਓ, ਬੜੀ ਤੇਜ਼ੀ ਦੇ ਨਾਲ, ਕਿਉਂਕਿ ਸਾਰੇ ਦੁੱਖਾਂ ਦੇ ਬੋਝ ਨੂੰ ਆਪਣੇ ਉੱਪਰੋਂ ਲਾਉਣਾ ਚਾਹੁੰਦੇ ਸਨ। ਦੁੱਖ ਦੀ ਪੰਡ ਆਪਣੇ ਤੋਂ ਦੂਰ ਕਰਕੇ, ਦੁੱਖ ਦੀ ਗਠੜੀ ਦੂਰ ਕਰਕੇ ਸਾਰੇ ਸੁਖੀ ਹੋਣਾ ਚਾਹੁੰਦੇ ਸਨ। ਬੜੀ ਤੇਜ਼ੀ ਦੇ ਨਾਲ ਕਿੱਲੀਆਂ ਨੂੰ ਸਾਰਿਆਂ ਨੇ ਹੱਥ ਪਾਏ, ਆਪੋ ਆਪਣੀਆਂ ਗਠੜੀਆਂ ਕਹਿੰਦੇ ਦੀਵਾਰ ਦੀਆਂ ਕਿੱਲੀਆਂ ਦੇ ਉੱਪਰ ਟੰਗ ਦਿੱਤੀਆਂ। ਉਹ ਜਿਹੜਾ ਜੋਧੀ ਫਕੀਰ ਸੀ ਉਹਨੇ ਵੀ ਟੰਗ ਦਿੱਤੀ। ਬਸ ਜਦੋਂ ਸਾਰਿਆਂ ਦੀਆਂ ਟੰਗੀਆਂ ਗਈਆਂ ਗਠੜੀਆਂ ਕਿੱਲੀਆਂ ਦੇ ਉੱਪਰ, ਦੇਖਦੇ ਨੇ, ਮਹਿਸੂਸ ਕਰਦੇ ਨੇ ਦੂਜੇ ਨੂੰ, ਦੂਜੇ ਦੀਆਂ ਸਾਰੀਆਂ ਵੱਧ ਹੀ ਬੋਝ ਵਾਲੀਆਂ ਪ੍ਰਤੀਤ ਹੁੰਦੀਆਂ ਨੇ। ਫਿਰ ਇੱਕ ਅਗੰਮੀ ਆਵਾਜ਼ ਫਿਰ ਆਈ ਵੀ ਜਿਹੜਾ ਕੋਈ ਦੂਸਰੇ ਦੇ ਨਾਲ ਕੋਈ ਆਪਣੀ ਦੁੱਖ ਦੀ ਗਠੜੀ ਬਦਲਣਾ ਚਾਹੁੰਦਾ ਉਹ ਬਦਲ ਲਵੇ, ਦੂਜੇ ਦੀ ਲੈ ਲਵੇ, ਤੇ ਪਰ ਛੇਤੀ ਨਾਲ ਹੀ ਕਿੱਲੀਆਂ ਤੋਂ ਉਤਾਰ ਲਈਆਂ ਜਾਣ। ਜੋਧੀ ਫਕੀਰ ਨੇ ਜਦੋਂ ਦੇਖਿਆ ਸੀ ਦੂਜਿਆਂ ਦੀਆਂ ਗਠੜੀਆਂ ਵੱਲ, ਆਪਣੀ ਸਾਰਿਆਂ ਨੂੰ ਛੋਟੀ ਪ੍ਰਤੀਤ ਹੋਈ ਤੇ ਬੜੀ ਤੇਜ਼ੀ ਦੇ ਨਾਲ ਦੌੜ ਕੇ ਆਪਣੀ ਗਠੜੀ ਨੂੰ ਹੱਥ ਪਾ ਕੇ ਛੇਤੀ ਕੰਧੇ ਤੇ ਟੰਗ ਲਿਆ। ਸੋਚਿਆ ਵੀ ਕਦੇ ਦੂਜੇ ਮੇਰੀ ਗਠੜੀ ਨੂੰ ਚੁੱਕ ਨਾ ਲੈਣ। ਤਾਂ ਲਾਗੋ ਇੱਕ ਨੇ ਕਹਿ ਦਿੱਤਾ, ਸਾਈਂ ਜੀ ਇੰਨੀ ਤੇਜ਼ੀ ਕਿਉਂ ਕੀਤੀ ਹੈ, ਸਾਰਿਆਂ ਦੀਆਂ ਗਠੜੀਆਂ ਦੇ ਵਿੱਚ ਹੀ ਦੁੱਖ ਨੇ। ਕਹਿਣ ਲੱਗਿਆ, ਨਹੀਂ ਮੇਰੀ ਤੁਹਾਡੇ ਨਾਲੋਂ ਛੋਟੀ ਹੈ, ਤੁਹਾਡੀਆਂ ਗਠੜੀਆਂ ਵਧੀਆਂ ਦੁੱਖਾਂ ਨਾਲ ਬਹੁਤ ਵਧੀਕ ਬੋਝ ਵਾਲੀਆਂ ਹਨ, ਤੇ ਪਰ ਮੈਂ ਮੇਰੇ ਜਿਹੜੇ ਦੁੱਖ ਨੇ ਜਾਣੇ ਪਛਾਣੇ ਨੇ, ਆਪਣੇ ਦੁੱਖ ਤਾਂ ਮੈਂ ਸੁੱਖ ਰੂਪ ਵਿੱਚ ਮੰਨ ਕੇ ਵੀ ਕੱਟ ਲਵਾਂਗਾ, ਦੂਸਰੇ ਦੇ ਦੁੱਖ ਹੀ ਪਤਾ ਨਹੀਂ ਕਹਿ ਜੇ ਨੇ। ਸੱਚ ਹੈ ਆਪਣੇ ਆਪ ਮਨੁੱਖ ਭਵੇਂ ਦੁਖੀ ਸਮਝਦਾ, ਪਰ ਜਦੋਂ ਦੂਜੇ ਦੇ ਦੁੱਖ ਸੁਣਦਾ ਨਾ, ਉਹਨੇ ਜਦੋਂ ਸੁਣ ਸੁਣ ਕਰਕੇ ਮਨੁੱਖ ਤੋਬਾ ਕਰ ਦਿੰਦਾ, ਰੱਬ ਦੇ ਅੱਗੇ ਬੇਨਤੀਆਂ ਕਰਨ ਲੱਗ ਜਾਂਦਾ, ਮਾਲਕ ਇਹੋ ਜਿਹਾ ਦੁੱਖ ਤਾਂ ਕਿਸੇ ਨੂੰ ਵੀ ਨਾ ਦੇ ਸੰਸਾਰ ਦੇ ਅੰਦਰ। ਭਵੇਂ ਦੇਖਣ ਵਿੱਚ ਸਾਨੂੰ ਬਹੁਤ ਸੁਖੀ ਪ੍ਰਤੀਤ ਹੁੰਦੇ ਨੇ, ਪਰ ਇਹ ਜੇ ਦੁਖੀ ਨੇ ਜਿਹੜੇ ਕਿਸੇ ਨੂੰ ਦੁੱਖ ਦੱਸ ਵੀ ਨਹੀਂ ਸਕਦੇ ਹਨ। ਗੁਰ ਇਤਿਹਾਸ ਦੇ ਅੰਦਰ ਵੀ ਇਹ ਵਚਨ ਆਏ ਨੇ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ, ਸੱਤ ਘਰੇ ਨਗਰ ਦੇ ਅੰਦਰ ਇੱਕ ਬਹੁਤ ਵੱਡਾ ਅਮੀਰ ਸ਼ਾਹੂਕਾਰ ਸੀ, ਸੰਸਾਰੀ ਸੁੱਖ ਨੂੰ ਦੇਖ ਕੇ, ਨੌਕਰਾਂ ਚਾਕਰਾਂ ਨੂੰ ਦੇਖ ਕੇ, ਮਾਇਆ ਨੂੰ ਦੇਖ ਕੇ, ਬਹੁਤ ਵੱਡੀ ਦੁਕਾਨ ਨੂੰ ਦੇਖ ਕੇ, ਮਰਦਾਨਾ ਵੀ ਉਸ ਸੁੱਖ ਨੂੰ ਦੇਖ ਕੇ ਇਹ ਮੰਨ ਗਿਆ ਸੀ ਵੀ ਖਬਰੀ ਸੰਸਾਰ ਅੰਦਰ ਇਸ ਵਰਗਾ ਕੋਈ ਸੁਖੀ ਨਹੀਂ ਹੋਣਾ। ਇਤਿਹਾਸ ਅੰਦਰ ਜ਼ਿਕਰ ਹੈ, ਕਹਿੰਦੇ ਹਜ਼ੂਰ ਦੇ ਕੋਲ ਭਾਈ ਮਰਦਾਨੇ ਨੇ ਕਹਿ ਵੀ ਦਿੱਤਾ ਸੀ, ਮਹਾਰਾਜ ਆਹ ਤਾਂ ਬਹੁਤ ਸੁਖੀ ਪ੍ਰਤੀਤ ਹੁੰਦਾ ਮਨੁੱਖ। ਮਹਾਰਾਜ ਕਹਿੰਦੇ, ਮਰਦਾਨਿਆਂ ਤੈਨੂੰ ਭੁਲੇਖਾ ਪੈ ਗਿਆ, ਥੋੜਾ ਲਾਗੇ ਜਾ ਕੇ ਇਸ ਦੇ ਪੁੱਛ ਤਾਂ ਸਹੀ। ਜਦੋਂ ਮਰਦਾਨੇ ਨੇ ਜਾ ਕੇ ਉਸ ਨੂੰ ਪੁੱਛਿਆ ਤਾਂ ਉਹਦੀਆਂ ਨੇਤਰਾਂ ਦੇ ਵਿੱਚ ਹੰਝੂ ਭਰ ਆਏ। ਸਾਧੂ ਦਾ ਲਿਬਾਸ ਜਾਣ ਕੇ ਸੱਚ ਕਹਿ ਦਿੱਤਾ ਉਸ ਸੇਠ ਨੇ, ਉਸ ਮਾਇਆਧਾਰੀ ਸ਼ਾਹੂਕਾਰ ਨੇ। ਕਹਿਣ ਲੱਗਿਆ, ਸੰਤ ਜੀ ਸੰਸਾਰ ਅੰਦਰ ਜਿਹੜਾ ਕੋਈ ਹੋਰ ਦੁਖੀ ਆ ਆਪਣਾ ਦੁੱਖ ਦੱਸ ਦੇਵੇਗਾ, ਮੈਂ ਤਾਂ ਇਸ ਤਰ੍ਹਾਂ ਦਾ ਦੁਖੀ ਹਾਂ, ਮੈਂ ਆਪਣਾ ਦੁੱਖ ਕਿਸੇ ਨੂੰ ਸੁਣਾ ਵੀ ਨਹੀਂ ਸਕਦਾ ਹਾਂ। ਭਾਈ ਮਰਦਾਨਾ ਕਹਿਣ ਲੱਗਿਆ, ਸਾਹ ਜੀ ਜਿਹੜਾ ਕਿਸੇ ਕੋਲ ਨਹੀਂ ਨਾ ਦੱਸਿਆ ਜਾ ਸਕਦਾ, ਜੀ ਕੀ ਬਿਰਥਾ ਹੋਏ ਸੋ ਗੁਰ ਪੈ, ਅਰਦਾਸ ਕਰ ਦਿਲ ਦੀ ਪੀੜਾ ਨੂੰ ਦਰਦ ਨੂੰ ਸੁਣਨ ਵਾਲੇ ਨਿਰੰਕਾਰੀ ਜੋਤ, ਧੰਨ ਗੁਰੂ ਨਾਨਕ ਦੇਵ ਜੀ ਆਏ ਬੈਠੇ ਨੇ, ਉਹਨਾਂ ਦੀ ਸ਼ਰਨ ਚ ਬੇਨਤੀ ਕਰ, ਉਹ ਤੇਰਾ ਦੁੱਖ ਮਿਟਣਗੇ, ਉਹ ਸੁੱਖਾਂ ਦੇ ਸਾਗਰ ਨੇ, ਉਹ ਤੈਨੂੰ ਸੁਖੀ ਕਰ ਦੇਣਗੇ, ਉਹਨਾਂ ਦੀ ਸ਼ਰਨ ਚ ਪੈ ਜਾਣਾ ਕਰ। ਹਜ਼ੂਰ ਦੀ ਸ਼ਰਨ ਚ ਪਿਆ ਮੇਰੇ ਸਤਿਗੁਰੂ ਨੇ, ਉੱਥੇ ਇਤਿਹਾਸ ਚ ਇਹ ਕਥਨ ਹੈ, ਇਹ ਪਾਵਨ ਅੰਮ੍ਰਿਤ ਵਚਨ ਉਚਾਰਨ ਕੀਤੇ ਸੰਸਰਦਾਨ ਦੇ ਇੰਦਰ ਰੋਆਇਆ, ਪਰਸਰਾਮ ਰੋਵੈ ਘਰ ਆਇਆ, ਅਜੈ ਸੋ ਰੋਵੈ ਭਿੱਖਿਆ ਖਾਏ, ਐਸੀ ਦਰਗੇ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਪਿਆ, ਸੀਤਾ ਲਖਮਨ ਵਿਛੜ ਗਿਆ। ਇਹ ਪਾਵਨ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕਰਕੇ ਇਹਦੇ ਅੰਦਰ ਵੱਡੇ ਵੱਡੇ ਜਿਹੜੇ ਪੀਰ ਪੈਗੰਬਰ ਅਵਤਾਰ ਹੋਏ ਉਹਨਾਂ ਨੂੰ ਵੀ ਰੋਂਦੇ ਦਰਸਾਇਆ, ਵੱਡੇ ਵੱਡੇ ਅਮੀਰ ਮਾਇਆ ਧਾਰੀ ਵੀ ਦੁਖਿਆਰੇ ਗੁਰੂ ਜੀ ਨੇ ਉਜਾਗਰ ਕੀਤੇ ਹਨ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਮੁੱਖ ਵਾਕ ਅੰਦਰ ਇਹ ਬਖਸ਼ਿਸ਼ ਕਰਦੇ ਨੇ ਵੀ ਇਹ ਮਨੁੱਖ ਤੂੰ ਸੁੱਖ ਦੀ ਦੌੜ ਵਿੱਚ ਹੈ, ਤੈਨੂੰ ਭੁਲੇਖ ਹੈ ਵੀ ਖਬਨੀ ਮਾਇਆ ਦੀ ਪ੍ਰਾਪਤੀ ਵਿੱਚ ਸੁੱਖ ਪ੍ਰਾਪਤ ਹੋ ਜਾਊ। ਪਰ ਸਤਿਗੁਰੂ ਜੀ ਨੇ ਬਾਣੀ ਚ ਕਿਹਾ, ਸੁੱਖ ਨਹੀਂ ਬਹੁਤਾ ਧਨ ਖਾਟੇ, ਸੁੱਖ ਨਹੀਂ ਪੇਖੇ ਨਿਰਤ ਨਾਟੇ, सुख नहीं बहुत देश कमाए, सर्व सुखा हर हर गुण गाए। मारे कहते मनुख धन की एकत्रता विच मता तू समझ सुख होवेगा। जिदे कोल जिस ग्रह बहुत तिशा ग्रह चिंता, जिदे कोल बहुता कुछ है उदू भी बड़ा दुख है, उदू भी बड़े फिक्र पै ने अपने आप नू बचन वास्ते, कोई इनकम टैक्स तो बचन दे लई किस तरह के कुछ करदा, कोई किस तरह दीआं गल्लां करदा, कोई किवें उस नू छुपावण लई कुछ करदा है। इसलिए जिस ग्रह बहुत तिशा ग्रह चिंता, जिस ग्रह थोड़ी सो फिर भ्रमंता, जिदे कोल है कुछ नहीं उहदी दौड़ विच भरमदा भटकदा तुरिया फिरदा। दोनों व्यवस्था ते जो मुक्ता सोई सुहेला भालीऐ, वह तो जिहड़ा इस तो रहत है ना द्वंदवाद तो, जिहड़ा परमेश्वर की गुरु की शरण च पिया होया है उही सुखी है, वह वंदना तो मुक्त है। तो सतगुरु सच्चे पातशाह जी कहिंदे ने सुख कै हेत बहुत दुख पावत, सेव करत जन जन की द्वार है द्वार स्वान जे हुण दौलत, नहि सुध राम भजन की। इथों तक इस मनुख की दशा है। नामे गुरु तेग बहादुर जी महाराज के पावन बोल ने, महाराज कहिंदे सुख कै हेत बहुत दुख पावत, सुख की प्राप्ति वास्ते बड़ा कष्ट धारदा है, बड़ा दुख पाउंदा है। सेव करत जन जन की, जना जना दी मनुखां दी सेवा विच ए जाके लगदा है, झूठियां गुरुआं दे दर दे उत्ते मत्थे टेकदा तुरिया फिरदा, पखंडी अखौती जिहड़े मनुख आप दुखी ने विभचारी ने जिहड़े अखौती गुरु बने होए उन्हां दे अगे जाके मत्थे रगड़दा पिया है। सेव करत जन जन की, मनुखां मनुखां दी सेवा विच लग्या पिया है। जदकि मेरे गुरु जी बाणी च कहिंदे ने मनुख की टेक बिरथी सब जान, देवन कहो एक है भगवान। ऐ मनुख, मनुख दी तां सारी जिहड़ी ओट तू लैंदा बेअर्थ है, दातां दे देण वाला तां एक वाहिगुरु है, सुख बख्शन वाला तां उह सुखां दा दाता है, सुखां दा खजाना उह है। कोई पखंडी अखौती गुरु सदीवी तैनू मनुख सुख नहीं बख्श सकदा, कोई देवी देवता तैनू विभूति दे के सुखी नहीं बना सकदा, क्योंकि इह जिहड़ा कुछ है इह तां पूर्वले कर्मां मुताबक है। सुख ते दुख जै जे तैं कर्म कीते ने उहदा फल है तैनू। हजूर दे पावन बोल हन, सुख दुख पुरब जन्म के किए सो जाना है, जिन दाते दीए। मारे कहिंदे सुख है प्राप्त भवे दुख है तैनू, जै जे तैं कर्म कीते ने उहदा फल है। हां तू मालक दी शरण विच पै जे, वाहिगुरु दा नाम जपे, तेरे दुख कट्टे जा सकदे आ। तैनू गुरु सुखां दा समुंदर जिहड़ा है ना, सुखां दा सागर है, वह सुख बख्श सकदा है। भाई साहब भाई गुरदास जी दे पावन वचन हन, भाई साहब जी कहिंदे ने सतगुर गुणी निधान है, गुण कर बख्शै अवगुण आरे, सतगुर पूरा वैद है, पंजे रोग असाध निवारे। सुख सागर गुर दियो है, गुरु सुखां दा समुंदरा, सुख सागर गुर दियो है, सुख दे मेल लै दुख आरे। गुरु ऐसा समर्था दुखियारियां नूं सुख दे के सुखी कर दिंदा है। गुरु ऐसा वैद है जिहड़े शरीरक तौर ते मानसिक तौर दे उत्ते रोगी दुखियारे जीव ने उन्हां दे रोग कट के गुरु सुखी कर दिंदा है। कल्ले शरीरक ते मानसिक रोग नहीं गुरु मेटन वाला, गुरु तां जिहड़े असाध रोग ने ना पंज, जिहड़े किसे तों कट्टे नहीं जाण वाले, काम क्रोध लोह मोह हंकार, गुरु इन्हां नूं भी कट के जीव नूं सदीवी सुख बख्शन वाला है। गुरु ऐसा गुर पूरा मेरा वैद है, गुरु ऐसा पूर्ण वैद है। सतगुर गुणी निदान है, गुण कर बख्शे अवगन आरे, सतगुर पूरा वैद है, पंजे रोग असाध नवारे। सुख सागर गुर दियो है, सुख दे मेल लै दुख आरे। गुर पूरा निरभउ है, निंदक दुखी बेमुख तारे, गुर पूरा निर्वैर है, निंदक दुखी बेमुख तारे, गुर पूरा निरभउ सदा, जन्म मरण जम दवै उतारे। सतगुरु पातशाह ऐसे सुखां दे सागर हन, आओ मन विरतियां हन, आओ मन विरतियां नूं एकागर करके पावन पवित्र शब्द दी विचार शब्द दे रंभ तातों श्रवण करिए।
सतनाम वाहे गुरु साहेब जी, सोरठ महला पंजवा सर्व सुखां का दाता सतगुर ताकी सरनी पाई है।
सर्व सुखां का दाता सतगुर मारे कहंदे ऐ मनुख होर कोई सारे सुखां दा दाता नहीं है। किसे कोल नैकी सुख होवेगा कोई थोड़ी किसे नू माया दे दूगा थोड़ा जा सुख दे देगा। जे किसे नू सुखां दा दाता मन भी लवेगा ऐ मनुख सारे सुखां दा कोई दाता नहीं। किसे नू थोड़ा जिहा कोई अपना सुख भवे दे देवे नहीं तां कोई दिंदा नहीं। नहीं तां संसार दी तां सभो दशा इह आ गुरदेव ने बाणी च फरमाया है सुख का आन बहुत मिल बैठत रहत चहू दिस घेरा। मारे कहिंदे जदों किसे कोलों सुख मिलदा ना सुख लई सारे उहदे कोल आउंदे ने ते जदों विपत पड़ी सब ही संग छाड़त कौन आवत नेरै। किसे ने देना तां की है किसे नूं अपना सुख। सुख की प्राप्ति लई नेड़े आ आ के सारे कोई लगदे ने दूजे का सुख खोना चाहते ने हर कोई। जदों उहदे ते विपता आवणदी आ फिर सारे साथ छड़ जांदे ने। इसलिए हजूर कहंदे ने सर्व सुखां का दाता सतगुर। हे भाई मता किसे अखौती पखंडी गुरु कोल तू सुख लभज मता किसे होर मनुख कोल सुख की प्राप्ति समझ मता किसे माया धन दौलत संपदा की प्राप्ति विच सुख मनना कर। सुख तो मालक की शरण विच पिया प्राप्त होना है वह मालक ही सारे सुखां दे देन वाला है। सर्व सुखां का दाता सतगुर ताकि शरणी पाई है। असल विच प्यासे मिर्ग की प्यास तदी बुझ सकती है ना जे वह किसी जल के सोमे दे कोल पुज जावे समुंदर दे कोल पहुंच जावे दरिया दे कोल पहुंच जावे नहर दे कोल पहुंच जावे प्यासा मिर्ग तद ही पानी पी के तृप्त हो सकता है। सुख की तलाश विच दौड़ विच लगे हुए मनुख की यह जिहड़ी दौड़ है यह तृष्णा तद ही बुझ सकती है जे सुखां दे सागर तक इहदी पहुंच हो जावे जे सुखां दे सागर नाल इह जुड़ जावे सुखां दे समुंदर दे नाल इह अपनी बिरती नूं जोड़ लवे तदी इहनूं सुख प्राप्त हो सकदा है। नहीं तां फिर इह छप्पड़ां दे कोलों तृप्त नहीं हो सकदा मनुख। हजूर ने बाणी च कह दिता है सप्पड़ सप्पड़ ढूंढ दे भलो ना कहे है कोए। कोई चंगा नहीं कहेगा सुखां दे समुंदर नूं छड के देवी देवते ते पखंडी गुरुआं दे दर दे उत्ते भटकदा तुरिया फिरे। सुख जे किसे नूं संसारक प्राप्त भी होया कदे माया आ गई इह खुश हुंदा है जब कछ पावै तब गर्व करत है बड़ा हंकार करदा अपने आप नूं समझदा भी मेरे कोल बड़ा कुछ है। संसारक सुख नूं मसूर करके संसारी तौर ते थोड़ा सुख भी जे मन च धरदा हंकार करदा ते जदों उह कोलों चलिया गया ते माया गए मारे कहिंदे माया गई तब रोवण लगत है वह तो थोड़े समय बाद चलिया जाऊ। पर गुरसंगत जी मेरे सतगुरु ऐसे सुख बख्शन वाले ने गुरु अमरदास जी के पावन बोल ने जी सदीवी सुख किवें प्राप्त होवे मुड़के दुखी ना कोई प्राप्त होवे कदे दुख ना लगे सदा ही सुखी हो जाइए आप कृपा करो। तो सतगुरु गुरु अमरदास जी महाराज के पावन अमृत बोल आप पढ़ते सुनते रहने मारे कहते गुर सेवा ते सुख उपजै फिर दुख ना लगे आए जमन मरना मिट गया काले का किस ना बसाए। मारे कहते ऐ मनुख गुरु की सेवा विच जुड़िया तेनू सदीवी सुख प्राप्त होवेगा गुर सेवा ते सुख उपजै। पर जुड़ के तो देख गुरु की सेवा विच कदे सेवा च लग के तो देख फिर दुख ना लगा आए कदे दुख तेरे नेड़े नहीं आके छोवेगा इथों तक के तेरे जमन मरन का भी दुख कटिया जाएगा जमन मरना मिट गया काले का किसना बसाए। कहन मात्र नहीं मेरे गुरु ने आप सेवा करके ते सब कुछ करके विखाया है सदीवी सुख पाया है। गुरु का जदों इतिहास पढ़ते हैं बिरध अवस्था विच धन गुरु अमरदास जी गुरु अंगद देव जी महाराज की सेवा विच आए हैं गुरु इतिहास के बोल ने फिर कैसी सेवा कठिन कीती आ। भाई साहब जी इतिहास के विच लिखते हैं अर्ध निशा ते जाग कै बड़ सिदक कमावै बड़ा औखा है कहना सौखा उठना अद्धी रात नूं। इह तां जिन्हां ते गुरु रामदास की बख्शिश है
ਉਹੀ ਵਿਲਾ ਨਾਗਾ ਗੁਰੂ ਰਾਮਦਾਸ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਨੇ। ਉਹ ਸਮਾਂ ਗੁਰੂ ਕਾਲ ਦਾ ਜਦੋਂ ਗੁਰੂ ਕੇ ਲਾਲ ਗੁਰੂ ਕੇ ਪਿਆਰੇ ਜੰਗਲਾਂ ਚੋਂ ਲਿਆ ਲਿਆ ਕੇ ਲੱਕੜਾਂ ਗੁਰ ਸੇਵਾ ਚ ਜੁਟਦੇ ਸੀ, ਤੇ ਧੰਨ ਗੁਰੂ ਅਮਰਦਾਸ ਜੀ ਜਦੋਂ ਅੱਧੀ ਰਾਤ ਨੂੰ ਬਿਆਸ ਦਰਿਆ ਤੋਂ ਹਰ ਰੋਜ਼ ਜਲ ਲੈਣ ਜਾਂਦੇ, ਕਿਹੋ ਜੀ ਕਠਿਨ ਘਾਲ, ਉਹ ਰਸਤਾ ਕਿਤਨਾ ਵਿਖੜਾ। ਇਸ ਲਈ ਇਤਿਹਾਸ ਦਾ ਕਥਨ ਹੈ, ਅਰਧ ਰਿਸਾ ਤੇ ਜਾਗ ਕੈ ਬਨ ਸਿਦਕ ਕਮਾਵੈ, ਲੈ ਗਾਗਰ ਸਾਗਰ ਸਰਧਾ ਸ੍ਰੀ ਅਮਰ ਸਧਾਵੈ। ਕਿੰਨੀ ਸਰਧਾ ਗੁਰੂ ਅਮਰਦਾਸ ਜੀ ਦੇ ਮਨ ਅੰਦਰ, ਇਤਿਹਾਸ ਦੇ ਕਰਤਾ ਜੀ ਦਿਖਦੇ ਨੇ, ਲੈ ਗਾਗਰ ਸਾਗਰ ਸਰਧਾ, ਸਰਧਾ ਦੇ ਸਾਗਰ, ਸਰਧਾ ਦੇ ਸਮੁੰਦਰ। ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਕੰਧੇ ਦੇ ਉੱਤੇ ਗਾਗਰ ਚੁੱਕ ਕਰਕੇ ਚਲੇ ਜਾਂਦੇ ਨੇ ਜਲ ਲੈਣ ਵਾਸਤੇ, ਲੈ ਗਾਗਰ ਸਾਗਰ ਸਰਧਾ ਸ੍ਰੀ ਅਮਰ ਸਧਾਵੈ। ਬਿਆਸਾ ਨਦ ਤ੍ਰੈ ਕੋਸ ਤੇ ਜਲ ਕਲਸਾ ਭਰ ਲਿਆਵੈ, ਤਿੰਨ ਕੋਹ ਖਡੂਰ ਸਾਹਿਬ ਤੋਂ ਦੂਰ। ਇਤਿਹਾਸ ਦੇ ਕਥਨ ਮੁਤਾਬਕ ਬਿਆਸਾ ਨਦ ਤ੍ਰੈ ਕੋਸ ਤੇ ਤਿੰਨ ਕੋਹ ਤੋਂ ਦੂਰ ਹਰ ਰੋਜ਼ ਅੱਧੀ ਰਾਤ ਨੂੰ ਉੱਠ ਕੇ ਜਾਂਦੇ ਹਨ, ਜਲ ਕਲਸਾ ਭਰ ਲਿਆਵੈ, ਜਲ ਦੀ ਗਾਗਰ ਜਲ ਦਾ ਘੜਾ। ਧੰਨ ਗੁਰੂ ਅਮਰਦਾਸ ਜੀ ਹਰ ਰੋਜ਼ ਇਸ ਤਰ੍ਹਾਂ ਭਰ ਕੇ ਲੈ ਕੇ ਆਉਂਦੇ ਹਨ। ਜੋ ਨਿਤ ਪ੍ਰਤ ਇਸ਼ਨਾਨ ਸੋ ਗੁਰ ਕਾ ਕਰਵਾਵੈ, ਇੱਕ ਦਿਨ ਨੀ ਦੋ ਦਿਨ ਨੀ 12 ਸਾਲ ਲਗਾਤਾਰ। ਜੋ ਨਿਤ ਪ੍ਰਤ ਇਸ਼ਨਾਨ ਸੋ ਗੁਰ ਕਾ ਕਰਵਾਵੈ, ਹਰ ਰੋਜ਼ ਗੁਰੂ ਅਮਰਦਾਸ ਜੀ ਮਹਾਰਾਜ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹਰ ਰੋਜ਼ ਲਿਆ ਕੇ ਨਾਲ ਇਸ਼ਨਾਨ ਕਰਾਉਂਦੇ ਨੇ। ਇਹੀ ਨੀ ਵੀ ਕੱਲੀ ਇੱਕੋ ਹੀ ਗਾਗਰ ਰਾਤ ਨੂੰ ਲਿਆ ਆਉਂਦੇ ਨੇ ਤੇ ਮੁੜ ਕੇ ਦਿਨ ਨੂੰ ਸੁੱਤੇ ਰਹਿੰਦੇ ਨੇ, ਐਸਾ ਨਹੀਂ ਵੀ ਕੱਲਾ ਇਸ਼ਨਾਨ ਹੀ ਕਰਾਉਂਦੇ ਨੇ। ਔਰ ਹਜੂਰੀ ਸੇਵ ਜੋ ਸਭ ਅਧਿਕ ਕਮਾਵੈ, ਭਾਈ ਸਾਹਿਬ ਜੀ ਲਿਖਦੇ ਨੇ ਕਹਿੰਦੇ ਹੋਰ ਜਿੰਨੀ ਵੀ ਹਜੂਰ ਦੀ ਹਜੂਰੀ ਦੀ ਜਿੰਨੀ ਸੇਵਾ, ਸਤਿਗੁਰੂ ਜੀ ਨੂੰ ਪੱਖਾ ਝੱਲਣਾ, ਗੁਰੂ ਜੀ ਦੇ ਪਾਵਨ ਚਰਨ ਕਮਲਾਂ ਦੀ ਮੁੱਠੀ ਚਾਪੀ ਕਰਨੀ, ਸਭ ਗੁਰੂ ਪਾਤਸ਼ਾਹ ਦੀ ਜਿੰਨੀ ਜਲ ਪਾਣੀ ਛਕਾਵਣ ਦੀ ਸੇਵਾ, ਔਰ ਹਜੂਰੀ ਸੇਵ ਜੋ ਸਭ ਅਧਿਕ ਕਮਾਵੈ, ਬਹੌਲਤਾ ਕਰਕੇ ਸਾਰੀ ਸੇਵਾ ਗੁਰੂ ਅੰਗਦ ਦੇਵ ਜੀ ਦੀ ਗੁਰੂ ਅਮਰਦਾਸ ਜੀ ਬਿਰਦ ਅਵਸਥਾ ਚ ਕਰ ਰਹੇ ਹਨ। ਇੱਥੇ ਹੀ ਬਸ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਲੈ ਸਮਝਾ ਬਣ ਤੇ ਲੰਗਰ ਮੋਹ ਪਾਵੈ, ਫਿਰ ਸਮਝਾ ਲੱਕੜਾਂ ਦਿਨੇ ਜੰਗਲ ਦੇ ਵਿੱਚੋਂ ਲੈ ਕੇ ਆਉਂਦੇ ਨੇ, ਲਿਆ ਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਲੰਗਰ ਦੇ ਵਿੱਚ ਲਿਆ ਕੇ ਲੱਕੜਾਂ ਪਾਉਂਦੇ ਹਨ। ਸਮਝਾ ਲਿਆਏ ਬਣ ਤੇ ਲੰਗਰ ਮੋਹ ਪਾਵੈ, ਬਾਸਨ ਮਾਂਜੈ ਪ੍ਰੇਮ ਸੌ ਚੌਂਕਾ ਬਹੁ ਲਾਵੈ। ਮੇਰੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਬਾਸਨ ਭਾਂਡੇ ਵੀ ਮਾਂਜਦੇ ਨੇ, ਹਰ ਰੋਜ਼ ਲੰਗਰ ਦੇ ਵਿੱਚ ਲੰਗਰ ਦੇ ਬਰਤਨ ਮਾਂਜਦੇ ਪਏ ਨੇ, ਫਿਰ ਜਲ ਲੰਗਰ ਦੀ ਸਫਾਈ ਕਰਦੇ ਨੇ, ਚੌਂਕਾ ਬਹੁ ਲਾਵੈ, ਹਰ ਰੋਜ਼ ਲੰਗਰ ਨੂੰ ਸਾਫ ਕਰਨਾ, ਝਾੜੂ ਦੇਣਾ, ਪੋਚਾ ਲਾਉਣਾ, ਇਹ ਸਾਰੀ ਸੇਵਾ ਲਗਾਤਾਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਰਦੇ ਰਹੇ ਨੇ। ਪਰ ਇੱਕ ਦਿਨ ਉਹ ਆਇਆ ਜਦੋਂ ਮੇਰੇ ਸਮਰੱਥ ਗੁਰੂ ਗੁਰੂ ਅਮਰਦਾਸ ਜੀ ਲੈ ਕੇ ਗਾਗਰ ਜਲ ਦੀ ਇਸ਼ਨਾਨ ਕਰਾਉਣ ਲਈ ਅੱਧੀ ਰਾਤ ਨੂੰ ਵਾਪਸ ਪਰਤ ਰਹੇ ਨੇ, ਆ ਰਹੇ ਨੇ ਦਰਿਆ ਤੋਂ, ਅੰਧੇਰੀ ਚੱਲ ਰਹੀ ਆ, ਠੱਕਾ ਬਹੁਤ ਤੇਜ਼ ਠੰਡੀ ਹਵਾ, ਪੋਹ ਮਾਘ ਦਾ ਮਹੀਨਾ ਹੈ, ਇੱਕ ਕਦਮ ਅੱਗੇ ਨੂੰ ਪੁੱਟਦੇ ਨੇ, ਦੋ ਕਦਮਾਂ ਤੇਜ਼ ਹਵਾ ਪਿੱਛੇ ਨੂੰ ਲੈ ਜਾਂਦੀ ਆ, ਹੱਥ ਮਾਰਿਆ ਕੋਈ ਦੀਂਦਾ ਨਹੀਂ, ਆਕਾਸ਼ ਵਿੱਚ ਘਟਾਂ ਚੜ੍ਹ ਕੇ ਆਈਆਂ, ਬੱਦਲ ਲਸ਼ਕ ਰਿਹਾ, ਇਸ ਤਰ੍ਹਾਂ ਬਿਜਲੀ ਲਸ਼ਕਦੀ ਆ, ਬੱਦਲ ਗੱਜਦੇ ਪਏ ਹਨ। ਇਹੋ ਜਿਹੇ ਸਮੇਂ ਦੇ ਅੰਦਰ ਮੇਰੇ ਗੁਰੂ ਜੀ ਸਹਿਜੇ ਸਹਿਜੇ ਅੱਗੇ ਨੂੰ ਵੱਧਦੇ ਜਾ ਰਹੇ ਨੇ। ਰਸਤੇ ਦੇ ਲਾਗੇ ਜੁਲਾਇਆਂ ਦੀ ਖੱਡੀ ਸੀ ਤੇ ਮੇਰੇ ਸਤਿਗੁਰੂ ਪਾਤਸ਼ਾਹ ਦਾ ਉਸ ਕਿਲੇ ਦੇ ਵਿੱਚ ਮੁਬਾਰਕ ਚਰਨ ਔਕੜ ਕੇ ਜੋ ਟੋਆ ਕੁੱਟਿਆ ਹੋਇਆ ਸੀਗਾ ਉਹਦੇ ਵਿੱਚ ਹਜ਼ੂਰ ਗਿਰੇ ਹਨ। ਜਲ ਨਹੀਂ ਡੁੱਲਣ ਦਿੱਤਾ, ਉਵੇਂ ਹੀ ਸੰਭਾਲਿਆ ਆਪਣੇ ਆਪ ਨੂੰ, ਖੜਕਾ ਹੋਇਆ ਅੱਗੋਂ ਜੁਲਾਹੇ ਨੇ ਪੁੱਛਿਆ ਵੀ ਬਾਹਰ ਕੋਈ ਪ੍ਰਤੀਤ ਹੁੰਦਾ ਉਪਰਾ ਮਨੁੱਖ ਖੜਕਾ ਹੋਇਆ। ਜੁਲਾਹੀ ਨੇ ਅੱਗੋਂ ਮੰਦ ਵਚਨ ਮੁੱਖ ਤੋਂ ਕਹੇ ਨੇ ਵੀ ਇਸ ਵੇਲੇ ਹੋਰ ਕੌਣ ਹੈ, ਅੱਧੀ ਰਾਤ ਨੂੰ ਇੱਕੋ ਹੀ ਆ, ਉਹ ਨਿਖਾਵਾਂ ਅਮਰੂ ਜੀ ਨੂੰ ਨਾ ਦਿਨ ਨੂੰ ਚੈਨ ਨਾ ਰਾਤ ਨੂੰ। ਮੇਰੇ ਸਮਰੱਥ ਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੇ ਕੰਨਾਂ ਦੇ ਵਿੱਚ ਜਦੋਂ ਇਹ ਬੋਲ ਪਏ, ਹਜ਼ੂਰ ਕਹਿਣ ਲੱਗੇ ਝੱਲੀਏ ਮੈਂ ਨਿਖਾਵਾਂ ਨੀ, ਜਦ ਮੈਂ ਨਿਖਾਵਾਂ ਸੀ ਉਦੋਂ ਤਾਂ ਗੰਗਾ ਤੇ ਵਾਰ ਵਾਰ ਜਾਂਦਾ ਸੀ, ਜਦੋਂ ਨਿਖਾਵਾਂ ਸੀ ਉਦੋਂ ਤਾਂ ਬ੍ਰਹਮਚਾਰੀ ਨੇ ਵੀ ਕਹਿ ਦਿੱਤਾ ਸੀ ਨਿਗੁਰੇ ਕੋ ਸੰਗ ਭਇਓ ਕੀ ਉਹ ਖਾਣ ਰੂਪਾਨਾ ਪੁੰਨ ਆਕਾਰਤ ਸਭ ਭੈ। ਇਹ ਤਾਂ ਉਦੋਂ ਜਿਹੜਾ ਬ੍ਰਹਮਚਾਰੀ ਮਿਲਿਆ ਕੁਝ ਸੰਗ ਮੇਰੇ ਨਾਲ ਕੀਤਾ ਉਹਨੇ ਇਹ ਬੋਲ ਕਹਿ ਤੇ, ਪਰ ਹੁਣ ਤਾਂ ਮੈਂ ਗੁਰੂ ਵਾਲਾ ਹੈ, ਹੁਣ ਨਿਖਾਵਾਂ ਨਹੀਂ, ਹੁਣ ਤਾਂ ਮੈਨੂੰ ਮਥਾਵਿਆਂ ਨੂੰ ਥਾਂ ਦੇਣ ਵਾਲੇ ਸਮਰੱਥ ਗੁਰੂ ਮਿਲੇ ਨੇ, ਹੁਣ ਤਾਂ ਸਮਰੱਥ ਗੁਰੂ ਦਾ ਮੈਂ ਸੇਵਕ ਹਾਂ, ਮੈਂ ਨਥਾਵਾ ਨਹੀਂ। ਇਸ ਤਰ੍ਹਾਂ ਆਪਣਾ ਆਪ ਸੰਭਾਲਦਿਆਂ ਮੇਰੇ ਸਤਿਗੁਰੂ ਨੇ ਸਮੇਂ ਅਨੁਸਾਰ ਜਾ ਕੇ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਾਇਆ, ਦਿਨੇ ਦੀਵਾਨ ਸਜਿਆ, ਭਰੇ ਦੀਵਾਨ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਲਾਹੇ ਤੇ ਜਲਾਹੀ ਨੂੰ ਵੀ ਬੁਲਾ ਲਿਆ, ਤੇ ਰਾਤ ਦੀ ਜਿਹੜੀ ਸਾਰੀ ਘਟਨਾ ਸੀ ਗੁਰੂ ਅਮਰਦਾਸ ਜੀ ਤੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪੁੱਛੀ ਹੈ ਕਿ ਇਹ ਪੁਰਖਾ ਰਾਤ ਕਿਵੇਂ ਵਾਪਰੀ ਹੈ, ਜਦੋਂ ਜਲ ਲੈ ਕੇ ਆ ਰਿਹਾ ਸੀ ਦੇਰੀ ਵੀ ਹੋਈ ਹੈ, ਕੀ ਕਾਰਨ ਹੋਇਆ, ਤੇ ਹੱਥ ਜੋੜ ਹਜ਼ੂਰ ਦੀ ਸ਼ਰਨ ਚ ਬੇਨਤੀ ਦੁਆਰਾ ਦੱਸਿਆ ਸਭ ਕੁਝ। ਉਸ ਵੇਲੇ ਇਤਿਹਾਸ ਦਾ ਕਥਨ ਹੈ, ਉਹ ਸੇਵਾ ਜਿਸ ਸੇਵਾ ਚ ਜੁੜ ਕੇ ਸੁੱਖ ਦੀ ਪ੍ਰਾਪਤੀ ਗੁਰੂ ਅਮਰਦਾਸ ਜੀ ਨੇ ਦੱਸਿਆ ਨਾ, ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ, ਜੰਮਨ ਮਰਨਾ ਮਿਟ ਗਿਆ ਕਾਲੇ ਕਾ ਕਿਸ ਨਾ ਵਸਾਏ। ਗੁਰੂ ਅੰਗਦ ਦੇਵ ਜੀ ਸਾਰੀ ਰਾਤ ਦੀ ਬਿਥਿਆ ਸੇਵਕ ਦੇ ਪਾਸੋਂ ਸੁਣ ਕੇ ਤੇ ਜਲਾਹੀ ਤੋਂ ਸੁਣ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਨੇਤਰਾਂ ਵਿੱਚ ਜਲ ਭਰਾਇਆ। ਇਤਿਹਾਸ ਦੇ ਬੋਲ ਨੇ, ਨੈਣ ਜਲ ਛਾਇਓ ਗੁਰ ਕੀਓ ਬਚਨ ਬਖਾਨ ਹੈ। ਨੇਤਰਾਂ ਚ ਜਲ ਭਰਾਇਆ ਗੁਰੂ ਮੁਬਾਰਕ ਬੋਲ ਬਚਨ ਕਹੇ ਹਨ, ਨੈਣ ਜਲ ਛਾਇਓ ਕੀ ਉਹ ਬਚਨ ਵਖਾਣ ਹੈ, ਤੇ ਨੈ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਘੁੱਟ ਕੇ ਛਾਤੀ ਨਾਲ ਲਾ ਰਿਹਾ ਗੁਰੂ ਅੰਗਦ ਦੇਵ ਜੀ ਨੇ, ਮੈਂ ਰਸਨਾ ਤੋਂ ਕਿਹਾ ਮਾਣ ਤੂੰ ਨਿਮਾਣਿਓ, ਨਿਥਾਵਿਓ ਕਾ ਥਾਨ ਤੂੰ, ਨਿਓਟਿਓ ਕੀ ਓਟ ਤੂੰ, ਨਿਤਾਣਿਓ ਕਾ ਤਾਨ ਹੈ, ਇਤ ਆਦ ਵਰਦੈ ਕਾ ਦੰਪਦੈ ਬੁਲਾਏ ਬੁੱਝਿਓ, ਕੀਨ ਸੋ ਜਲਾਹੀ ਸਭ ਨਿਸਕੋ ਬਿਆਨ ਹੈ। ਛਾਤੀ ਨਾਲ ਘੁੱਟ ਕੇ ਲਗਾਉਂਦਿਆਂ ਨੇਤਰਾਂ ਚ ਜਲ ਭਰ ਕੇ ਮੇਰੇ ਸਮਰੱਥ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਪੁਰਖਾ ਤੂੰ ਤਾਂ ਨਿਮਾਣਿਆਂ ਦਾ ਮਾਣ ਹੈ, ਮਾਣ ਤੂੰ ਨਿਮਾਣਿਓ, ਨਿਥਾਵਿਓ ਕਾ ਥਾਨ ਤੂੰ ਤਾਂ ਨਿਥਾਵਿਆਂ ਦਾ ਥਾਂ ਹੈ, ਨਿਓਟਿਓ ਕੀ ਓਟ ਤੂੰ, ਤੂੰ ਤਾਂ ਨਿਆਸਰਿਆਂ ਦਾ ਆਸਰਾ ਹੈ, ਤੂੰ ਨਿਓਟਿਆਂ ਦੀ ਓਟ ਹੈ, ਮਾਣ ਤੂੰ ਨਿਮਾਣਿਓ। ਇਤਿਹਾਸ ਵਰ ਦੇ ਕੇ ਵਿਦਵਾਨਾਂ ਦਾ ਕਥਨ ਹੈ ਵੀ 12 ਵਰ ਦੇ ਕੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਮਹਾਰਾਜ ਤੇ ਰਹਿਮਤ ਕਰ ਦਿੱਤੀ ਹੈ। ਦੰਪਦਾ ਬੁਲਾਏ ਬੁੱਝੋ, ਦੋਵੇਂ ਪਤੀ ਪਤਨੀ ਜਲਾਹੇ ਤੇ ਜਲਾਹੀ ਨੂੰ ਪੁੱਛਿਆ ਵੀ ਕੀ ਕਿਹਾ ਰਾਤ ਨੂੰ, ਦੰਪਦਾ ਬੁਲਾਏ ਬੁੱਝੋ ਕੀਨ ਸੋ ਜਲਾਹੀ ਸਭ ਨਿਸਕੋ ਬਿਆਨ ਹੈ। ਉਹ ਜਲਾਹੀ ਨੇ ਵੀ ਜੋ ਰਾਤ ਨੂੰ ਘਟਨਾ ਵਾਪਰੀ ਸੀ, ਜੋ ਕੁਝ ਕਿਹਾ ਸੀ, ਉਹ ਸਭ ਕੁਝ ਕਹਿ ਕੇ ਸੁਣਾਇਆ ਹੈ। ਹੋਏ ਕਹਿ ਪ੍ਰਸੰਨ ਧੰਨ ਕਾ, ਧੰਨ ਕਹਿ ਸ੍ਰੀ ਗੁਰ ਅਮਰ ਕੋ, ਕਰ ਦੀਨੋ ਤਿਲਕ ਗੁਰਿਆਈ ਕੋ ਮਹਾਨ ਹੈ। ਉਸੇ ਵੇਲੇ ਕਹਿੰਦੇ ਪ੍ਰਸੰਨ ਹੋ ਕੇ ਨਾ ਰਹਿਮਤ ਦੇ ਘਰ ਵਿੱਚ ਆ ਕੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਗੱਡੀ ਦਾ ਤਿਲਕ ਲਗਾ ਦਿੱਤਾ ਤੇ ਆਪਣੇ ਥਾਂ ਦੇ ਉੱਤੇ ਬਿਠਾ ਕੇ ਪ੍ਰਕਰਮਾ ਕਰਕੇ ਆਪ ਮੱਥਾ ਟੇਕ ਦਿੱਤਾ। ਉਹ ਬਖਸ਼ਿਸ਼ ਪਾਲੀ ਹੈ ਹੋਰਾਂ ਨੂੰ ਸਦੀਵੀ ਸੁੱਖ ਕਰਨ ਵਾਲੀ, ਗੁਰੂ ਨਾਨਕ ਦਾ ਤੀਸਰਾ ਰੂਪ ਹੋ ਗਏ ਸੇਵਾ ਕਰਕੇ। ਤਦ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ, ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ, ਜੰਮਨ ਮਰਨਾ ਮਿਟ ਗਿਆ ਕਾਲੇ ਕਾ ਕਿਸ ਨਾ ਵਸਾਏ। ਅਥਵਾ ਤਦ ਹੀ ਕਿਹਾ, ਸਤਿਗੁਰ ਕੀ ਸੇਵਾ ਸਫਲ ਹੈ ਦੇਖੋ ਕਰੇ ਚਿੱਤ ਲਾਏ, ਮਨ ਚਿੰਦਿਆਂ ਫਲ ਪਾਵਣਾ ਹਉਮੈ ਵਿੱਚੋਂ ਜਾਏ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਇਸ ਲਈ ਇਹ ਬਖਸ਼ਿਸ਼ ਕੀਤੀ ਹੈ, ਮਨੁੱਖ ਜੇ ਤੂੰ ਸਦੀਵੀ ਸੁੱਖ ਚਾਹੁੰਦਾ ਹੈ ਨਾ ਤਾਂ ਉਹ ਗੁਰੂ ਦੀ ਸੇਵਾ ਵਿੱਚ ਜੁੜ ਜਾ। ਇਹ ਵੀ ਗੁਰੂ ਜੀ ਨੇ ਕਹਿ ਦਿੱਤਾ, ਹੋਰ ਤਾਂ ਸੁੱਖ ਨਾ ਭਾਲ, ਇਹ ਮਨੁੱਖ ਹੋਰਾਂ ਥਾਵਾਂ ਤੇ ਸੁੱਖ ਨਾ ਲੱਭਦਾ, ਫਿਰ ਗੁਰੂ ਦੀ ਸੇਵਾ ਨੂੰ ਛੱਡ ਕੇ ਜੇ ਸੁੱਖ ਪ੍ਰਾਪਤ ਹੋਣੇ ਤਾਂ ਗੁਰੂ ਦੀ ਸ਼ਰਨ ਚ ਪੈ ਕੇ ਗੁਰੂ ਦੀ ਸੇਵਾ ਚ ਜੁੜ ਕੇ ਹੀ ਤੈਨੂੰ ਸੁੱਖ ਪ੍ਰਾਪਤ ਹੋਣਾ ਹੈ। ਤੋ ਸਤਿਗੁਰੂ ਸਾਹਿਬ ਜੀ ਇੱਥੇ ਕਿਰਪਾ ਕਰਦੇ ਨੇ, ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕਿ ਸ਼ਰਣੀ ਪਾਈ ਹੈ, ਇਹ ਮਨੁੱਖ ਸਾਰੇ ਸੁਖਾਂ ਦਾ ਦਾਤਾ ਸਤਿਗੁਰੂ ਆ, ਤੂੰ ਆਪਣੇ ਆਪ ਨੂੰ ਗੁਰੂ ਦੀ ਸ਼ਰਨ ਵਿੱਚ ਪਾਉਣਾ ਕਰ। ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਪਾਵਨ ਬੋਲ ਆਪਾਂ ਟੋਡੀ ਰਾਗ ਦੇ ਅੰਦਰ ਉਚਾਰਨ ਕੀਤੇ ਪੜ੍ਹਦੇ ਸੁਣਦੇ ਰਹਿੰਦੇ ਹਾਂ। ਗੁਰੂ ਦੀ ਸ਼ਰਨ ਚ ਪੈ ਕੇ ਗੁਰੂ ਦੇ ਪਾਸੋਂ ਇਹ ਹੀ ਕੁਝ ਮੰਗਿਆ ਗੁਰਸਿੱਖ ਨੇ, ਗੁਰੂ ਨੇ ਸਾਨੂੰ ਇਹ ਮੰਗਣ ਦੀ ਜਾਚ ਸਿਖਾਲੀ ਆ। ਮਹਾਰਾਜ ਕਹਿੰਦੇ ਨੇ, ਹਜ਼ੂਰ ਦੀ ਸ਼ਰਨ ਚ ਪੈ ਕੇ ਗੁਰਸਿੱਖ ਬੇਨਤੀ ਕਰ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਮਹਾਰਾਜ ਕਹਿੰਦੇ ਐ ਮਨੁੱਖ ਤੂੰ ਗੁਰੂ ਦੀ ਸ਼ਰਨ ਚ ਪੈ ਕੇ ਸੁੱਖ ਮੰਗਣਾ ਕਰ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਜੇ ਅੱਗੋਂ ਹੁਕਮ ਹੈ ਵੀ ਕਿਤੇ ਹੋਰ ਚਲਿਆ ਗਿਆ, ਕਿਤੇ ਹੋਰ ਸੁੱਖ ਲੱਭ ਲਾ, ਪਹਿਲਾਂ ਭਟਕਦਾ ਰਿਹਾ ਤਾਂ ਅੱਗੋਂ ਬੇਨਤੀ ਹੈ ਮਹਾਰਾਜ ਹੋਰ ਕਿਤੇ ਨਹੀਂ ਹੈ, ਕੁਝ ਨਹੀਂ ਸੁੱਝਾ, ਸੁੱਝਦਾ ਨੀ ਕੁਝ ਵੀ। ਸਤਿਗੁਰੂ ਪਾਤਸ਼ਾਹ ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਮਹਾਰਾਜ ਸਭ ਥਾਂ ਥਾਂ ਦੇ ਉੱਤੇ ਭਟਕ ਕੇ ਹਾਰ ਕੇ ਤੁਹਾਡੀ ਸ਼ਰਨ ਵਿੱਚ ਆ ਪਏ ਆ। ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜਸ ਗੋਬਿੰਦ ਦਾਸ। ਤੁਹਾਰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਮ੍ਰਿਤ ਬਚਨ। ਮਹਾਰਾਜ ਕਹਿੰਦੇ ਵਾਹਿਗੁਰੂ ਅਸੀਂ ਸਾਰੇ ਪਾਸਿਓ ਸਾਰੇ ਦੁਆਰਿਆਂ ਤੋਂ ਹਾਰ ਕੇ ਭਟਕਦੇ ਹੋਏ ਸਤਿਗੁਰੂ ਤੇਰੀ ਸ਼ਰਨ ਵਿੱਚ ਆਏ ਹਾਂ। ਮਹਾਰਾਜ ਕਹਿੰਦੇ ਆਣ ਨਾ ਸੂਝੈ ਹੋਰ ਕਿਤੇ ਨੀ ਸੁੱਝਦਾ ਕੁਝ ਵੀ, ਆਣ ਪਰਿਓ ਮਹਾਰਾਜ ਆ ਕੇ ਤੁਹਾਡੀ ਸ਼ਰਨ ਵਿੱਚ, ਅਵਰ ਨਾ ਸੂਝੈ ਦੂਜੀ ਠਾਰ, ਹਾਰ ਪਰਿਓ ਤੋਂ ਦੁਆਰੀ। ਲੇਖਾ ਛੋੜ ਅਲੇਖਾ ਛੁੱਟ ਹੈ, ਹਮ ਨਿਰਗੁਣ ਲੇਹੋ ਉਹ ਵਾਰੀ। ਸਦਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲੇਹੋ ਇਹ ਵਾਰੀ। ਹੇ ਮਹਾਰਾਜ ਹੁਣ ਤੁਹਾਡੀ ਸ਼ਰਨ ਵਿੱਚ ਆ ਪਏ ਆ, ਕਿਰਪਾ ਕਰੋ ਇਸ ਮਨੁੱਖਾ ਜਨਮ ਦੀ ਵਾਰੀ ਦੇ ਵਿੱਚ ਸਦੀਵੀ ਸੁੱਖ ਬਖਸ਼ ਦਿਓ, ਆਪਣੀ ਸਦੀਵੀ ਅਭੇਦਤਾ ਬਖਸ਼ਿਸ਼ ਕਰਕੇ ਮਹਾਰਾਜ ਸਦੀਵੀ ਸੁੱਖ ਬਖਸ਼ ਦੇਣਾ ਕਰੋ। ਹਜ਼ੂਰ ਕਹਿੰਦੇ ਨੇ ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸ਼ਰਣੀ ਪਾਈਐ। ਮਾਲਕ ਅੱਗੇ ਬੇਨਤੀ ਕਰੀਏ, ਮਾਲਕ ਕਿਰਪਾ ਕਰ ਦਿਓ ਸਾਨੂੰ ਆਪਣੇ ਗੁਰੂ ਦੀ ਸ਼ਰਨ ਵਿੱਚ ਪਾ ਲਓ, ਰਹਿਮਤ ਕਰੋ ਆਪਣੀ ਸ਼ਰਨ ਵਿੱਚ ਪਾ ਲੈਣਾ ਕਰੋ।
ਦਰਸ਼ਨ ਭੇਟ ਹੋਰ ਅਨੰਦਾ, ਦੁੱਖ ਗਿਆ ਹਰ ਗਈਐ।
ਦਰਸ਼ਨ ਭੇਟ ਹੋਤ ਅਨੰਦਾ ਦੇ ਭਾਵਨਾ ਨਾਲ ਸ਼ਰਧਾ ਦੇ ਨਾਲ ਗੁਰੂ ਦੀ ਸ਼ਰਨ ਚ ਪਵਾਂਗੇ, ਗੁਰੂ ਦੇ ਦਰਸ਼ਨ ਕਰਾਂਗੇ, ਦਰਸ਼ਨ ਭੇਟ ਤੋਂ ਹੋਤ ਆਨੰਦਾ ਆਨੰਦ ਪ੍ਰਾਪਤ ਹੋ ਜਾਵੇਗਾ। ਕਹਿਣ ਮਾਤਰ ਆਨੰਦ ਨਹੀਂ ਜਾਂ ਸੰਸਾਰੀ ਆਨੰਦ ਨਹੀਂ, ਗੁਰੂ ਦੇ ਦਰਸ਼ਨ ਕਰਕੇ ਸਦੀਵੀ ਆਨੰਦ। ਤੇ ਓਦਾਂ ਹੀ ਜੇ ਅਸੀਂ ਮਨ ਵਿੱਚ ਭਾਵਨਾ ਨਹੀਂ ਸ਼ਰਧਾ ਨਹੀਂ ਹੈ ਤੇ ਗੁਰੂ ਦੇ ਅੱਗੇ ਆ ਕੇ ਮੱਥਾ ਟੇਕ ਦਿੰਦੇ ਹਾਂ ਭਾਵਨਾ ਤੋਂ ਬਿਨਾਂ, ਹੋਰ ਅਖੌਤੀਆਂ ਦੇ ਅੱਗੇ ਜਾ ਕੇ ਵੀ ਮੱਥਾ ਟੇਕੀ ਜਾਂਦੇ ਹਾਂ। ਥਾਂ ਥਾਂ ਜਿਹੜੇ ਅਖੌਤੀ ਗੁਰੂਆਂ ਦੇ ਡੇਰੇ ਮੇਨ ਸੜਕਾਂ ਤੇ ਬਣਾਏ ਨੇ ਉੱਥੇ ਵੀ ਜਾ ਕੇ ਖਲੋ ਜਾਂਦੇ ਹਾਂ ਤੇ ਫੇਰ ਵੀ ਗੁਰੂ ਨੂੰ ਮੱਥਾ ਟੇਕ ਕੇ ਕਹਿੰਦੇ ਸਾਨੂੰ ਆਨੰਦ ਨਹੀਂ ਮਿਲਿਆ। ਵੀ ਉਹ ਨਹੀਂ, ਉਹ ਤੇ ਮੇਰੇ ਸਤਿਗੁਰੂ ਦੇ ਵੀ ਬੋਲਣੇ, ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵੇ, ਜਿੱਤਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਭਾਵਨਾ ਨਾਲ ਸ਼ਰਧਾ ਨਾਲ ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚ ਜੁੜ ਕੇ ਸ਼ਰਧਾ ਨਾਲ ਗੁਰੂ ਦੇ ਦਰਸ਼ਨ ਨਹੀਂ ਕਰਦੇ ਉਨਾ ਚਿਰ ਆਨੰਦ ਨਹੀਂ। ਜੇ ਸ਼ਰਧਾ ਨਾਲ ਗੁਰੂ ਦੇ ਦਰਸ਼ਨ ਕਰਦੇ ਹਾਂ ਫਿਰ ਮਹਾਰਾਜ ਨੇ ਇਹ ਵੀ ਕਿਹਾ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਨਿਹਾਲ ਦਾ ਅਰਥ ਹੀ ਇਹ ਹੈ ਵੀ ਦੁੱਖਾਂ ਤੋਂ ਰਹਿਤ ਹੋ ਜਾਣਾ, ਹਾਲ ਨਾਮ ਦੁੱਖਾਂ ਦਾ ਨੇ ਨਾਮ ਰਹਿਤ ਨਿਹਾਲ। ਮਹਾਰਾਜ ਨੇ ਬਾਣੀ ਚ ਕਈ ਥਾਈ ਨਿਹਾਲ 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 ਕਿੰਨੇ ਕਿੰਨੇ ਵਾਰੀ ਬਖਸ਼ਿਸ਼ ਕੀਤੀ ਆ। ਮਹਾਰਾਜ ਕਹਿੰਦੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਗੁਰੂ ਦੇ ਦਰਸ਼ਨਾਂ ਦਾ ਫਲ ਤਾਂ ਇੱਥੋਂ ਤੱਕ ਵੀ ਦੱਸ ਦਿੱਤਾ, ਭੱਟਾਂ ਦੇ ਪਾਵਨ ਬੋਲ ਆਪਾਂ ਹਰ ਰੋਜ਼ ਮੁੱਖ ਵਾਕ ਸੁਣਨ ਵੇਲੇ ਲੈਣ ਵੇਲੇ ਆਪਾਂ ਪੜ੍ਹਦੇ ਹਾਂ ਨਾ, ਸੋ ਕਹੋ ਟਲ ਗੁਰ ਸੇਵੀਐ ਐਨ ਇਸ ਸਹਿਜ ਸੁਭਾਏ, ਦਰਸ਼ਨ ਪਰਸੇ ਐ ਗੁਰੂ ਕੈ ਜਨਮ ਮਰਨ ਦੁੱਖ ਜਾਏ। ਇੱਥੋਂ ਤੱਕ ਕਿ ਗੁਰੂ ਦੇ ਦਰਸ਼ਨ ਕਰਨ ਨਾਲ ਗੁਰ ਚਰਨਾਂ ਨੂੰ ਛੋਹਣ ਨਾਲ ਮਨੁੱਖ ਦੇ ਜੰਮਨ ਮਰਨ ਦੇ ਦੁੱਖ ਕੱਟੇ ਜਾਂਦੇ ਹਨ, ਦੁੱਖ ਕਿੱਥੇ ਨੇੜੇ ਆਉਣਾ ਹੈ। ਮਹਾਰਾਜ ਕਹਿੰਦੇ ਦਰਸ਼ਨ ਭੇਟ ਤੋਂ ਹੋਤ ਆਨੰਦਾ, ਸਦੀਵੀ ਆਨੰਦ ਪ੍ਰਾਪਤ ਹੋ ਜਾਂਦਾ ਹੈ। ਅਸਲ ਚ ਗੁਰੂ ਦੇ ਜਦੋਂ ਸ਼ਰਧਾ ਨਾਲ ਗੁਰਸਿੱਖ ਦਰਸ਼ਨ ਕਰਦਾ ਹੈ ਭਾਵਨਾ ਬਣ ਜਾਂਦੀ ਆ, ਫਿਰ ਉੱਥੇ ਮਨੁੱਖ ਭਗਤੀ ਵਿੱਚ ਵੀ ਜੁੜ ਜਾਂਦਾ ਹੈ, ਉੱਥੇ ਭਗਤੀ ਦਾ ਰਸ ਵੀ, ਉੱਥੇ ਫਿਰ ਉਹ ਆਨੰਦ ਦੀ ਅਵਸਥਾ ਬਣ ਜਾਂਦੀ ਆ। ਨਹੀਂ ਤਾਂ ਇਤਿਹਾਸ ਦੇ ਵਿੱਚ ਇਹ ਬੋਲ ਨੇ ਭੈ ਬਿਨ ਭਗਤ ਨਾ ਪ੍ਰਾਪਤ ਹੋਏ, ਭਗਤ ਬਿਨਾ ਨਾ ਗਿਆਨ ਅਵਲੋਏ, ਗਿਆਨ ਬਿਨਾ ਮੁਕਤੀ ਕਿਮ ਪਾਏ, ਮੁਕਤ ਬਿਨਾ ਨਾ ਆਨੰਦ ਸਮਾਏ। ਜਿੰਨਾ ਚਿਰ ਗੁਰੂ ਦਾ ਭੈ, ਪ੍ਰਮਾਤਮਾ ਦਾ ਭੈ, ਪਾਵਨ ਗੁਰਬਾਣੀ ਦਾ ਭੈ ਮਨ ਅੰਦਰ ਮਨੁੱਖ ਨਹੀਂ ਧਾਰਦਾ, ਉਨਾ ਚਿਰ ਪੂਰਨ ਭਗਤੀ ਮਨੁੱਖ ਦੀ ਸਫਲੀ ਨਹੀਂ ਹੁੰਦੀ ਹੈ। ਬਾਣੀ ਪੜ੍ਹਨੀ ਉਹਨਾਂ ਚ ਸਫਲੀ ਨਹੀਂ, ਬਾਣੀ ਪੜ੍ਹੀ ਤਾਂ ਸਫਲੀ ਹੈ ਜੇ ਬਾਣੀ ਦਾ ਅਸੀਂ ਭੈ ਅਦਬ ਰੱਖਾਂਗੇ। ਗੁਰਬਾਣੀ ਭੈ ਜਿਨ ਅਦਬ ਨਾ ਧਾਰਾ, ਜਾਨੋ ਸੋ ਨਹੀਂ ਸਿੱਖ ਹਮਾਰਾ। ਅੱਜ ਉਵੇਂ ਜੂਠੇ ਹੱਥਾਂ ਦੇ ਅੰਦਰ ਗੁਰੂ ਦੇ ਸ਼ਬਦ ਰੱਖਣੇ ਪੜਨੇ, ਉਵੇਂ ਹੀ ਫਿਰ ਅਦਬ ਨਾ ਕਰਨਾ ਤੇ ਉਵੇਂ ਹੀ ਖਾਈ ਪੀ ਜਾਣਾ, ਉਹ ਤਾਂ ਬੇਅਦਬੀ ਆ। ਗੁਰਬਾਣੀ ਦਾ ਸਤਿਕਾਰ ਬਹੁਤ ਜ਼ਰੂਰੀ ਆ। ਇਤਿਹਾਸ ਦੇ ਬੋਲ ਨੇ, ਗੁਰਬਾਣੀ ਭੈਜਨ ਅਦਬ ਨਾ ਧਾਰਾ, ਜਾਨੋ ਸੋ ਨਹੀਂ ਸਿੱਖ ਹਮਾਰਾ। ਹਮੇਸ਼ਾ ਭਾਵੇਂ ਕੋਈ ਗੁਟਕ ਹੈ, ਭਾਵੇਂ ਕੋਈ ਗੁਰਬਾਣੀ ਦੀ ਪੋਥੀ ਆ, ਉਹਨੂੰ ਰੁਮਾਲਿਆਂ ਦੇ ਅੰਦਰ ਸੰਤੋਖ ਕੇ ਰੱਖਣਾ, ਉੱਚੇ ਥਾਂ 'ਚ ਰੱਖਣਾ, ਕਦੇ ਜੂਠੇ ਮਿੱਠੇ ਹੱਥ ਨਾ ਲਾਉਣੇ। ਗੁਰਬਾਣੀ ਹਰ ਸ਼ਬਦ ਗੁਰਬਾਣੀ ਦਾ ਸਾਡਾ ਗੁਰੂ ਆ। ਸ਼ਬਦ ਗੁਰੂ ਸੁਰਤ ਧੁਨ ਚਿੱਲ ਹੈ, ਸ਼ਬਦ ਗੁਰੂ ਦਾ ਸਤਿਕਾਰ। ਗੁਰਸਿੱਖ ਸੰਗਤ ਜੀ, ਗੁਰੂ ਕਾ ਹਰ ਗੁਰਬਾਣੀ ਦਾ ਸ਼ਬਦ ਮੁੱਖ ਵਾਕ ਹੈ, ਸਾਡਾ ਸ਼ਬਦ ਗੁਰੂ ਹੈ। ਪ੍ਰਾਤਨ ਇਤਿਹਾਸ ਜਦੋਂ ਅਸੀਂ ਪੜ੍ਹਦੇ ਹਾਂ, ਗੁਰੂ ਸਾਹਿਬ ਨੇ ਕਿਸੇ ਗੁਰਸਿੱਖਾਂ ਨੂੰ ਹੁਕਮਨਾਮੇ ਭੇਜੇ, ਅੱਜ ਤੱਕ ਅਸੀਂ ਉਹ ਹੁਕਮਨਾਮਿਆਂ ਦੇ ਦਰਸ਼ਨ ਜਿੱਥੇ ਕਰਦੇ ਹਾਂ, ਕਿੰਨੇ ਸਤਿਕਾਰ ਨਾਲ ਰੱਖੇ ਹੋਏ ਨੇ, ਕਿਵੇਂ ਸਤਿਕਾਰ ਨਾਲ ਸਾਨੂੰ ਦਰਸ਼ਨ ਕਰਾਏ ਜਾਂਦੇ ਆ। ਕਿਤੇ ਗੁਰੂ ਕੇ ਹੁਕਮਨਾਮੇ ਉਦੋਂ ਤੇ ਲਿਖੇ ਹੋਏ। ਗੁਰਬਾਣੀ ਤਾਂ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਜਿਸ ਸ਼ਬਦ ਗੁਰੂ ਨੂੰ ਗੁਰੂ ਨੇ ਗੁਰਿਆਈ ਗੱਦੀ ਬਖਸ਼ੀ, ਉਸ ਗੁਰੂ ਦੇ ਸ਼ਬਦ ਦਾ ਜੇ ਸਤਿਕਾਰ ਨਹੀਂ ਕਰਾਂਗੇ, ਫਿਰ ਬਖਸ਼ਿਸ਼ ਕਿੱਥੋਂ ਹੋਣੀ ਆ। ਭੈ ਬਿਨ ਭਗਤ ਨਾ ਪ੍ਰਾਪਤ ਹੋਏ, ਉਹਨਾਂ ਚਿਰ ਬੰਦਗੀ ਨਿਤਨੇਮ ਕੁਝ ਕੀਤਾ ਸਫਲਾ ਨਹੀਂ ਹੋਣਾ, ਜਿੰਨਾ ਚਿਰ ਗੁਰਬਾਣੀ ਦਾ ਆਦਬ ਸਤਿਕਾਰ ਭੈ ਨਾ ਮਨ ਚ ਧਾਰਾਂਗੇ। ਭੈ ਬਿਨ ਭਗਤ ਨਾ ਪ੍ਰਾਪਤ ਹੋਏ, ਭਗਤ ਬਿਨਾਂ ਨਾ ਗਿਆਨ ਅਵਲੋਏ, ਉਹਨਾਂ ਚਿਰ ਪੂਰਨ ਗਿਆਨ ਦੀ ਪ੍ਰਾਪਤੀ ਨਹੀਂ। ਗਿਆਨ ਬਿਨਾਂ ਮੁਕਤੀ ਕਿਵੇਂ ਪਾਏ, ਉਹਨਾਂ ਚਿਰ ਮੋਕਸ਼ ਦੀ ਪ੍ਰਾਪਤੀ ਨਹੀਂ। ਜਿੰਨਾ ਚਿਰ ਮੋਕਸ਼ ਨਹੀਂ ਪ੍ਰਾਪਤ ਕੀਤੀ, ਬੰਨਣ ਦਾ ਬੰਧਰਾ ਤੋਂ ਸੁਤੰਤਰ ਨਹੀਂ ਹੋਇਆ, ਆਨੰਦ ਕਿੱਥੇ ਹੈ? ਮੁਕਤ ਬਿਨਾਂ ਨਾ ਆਨੰਦ ਸਮਾਏ, ਜਿਹੜਾ ਸਦੀ ਵੀ ਆਨੰਦ ਆ ਨਾ, ਗੁਰਬਾਣੀ ਚ ਦੱਸਿਆ ਉਹ ਇਹ ਹੈ, ਇਸ ਅਵਸਥਾ ਚ ਹੈ। ਤੇ ਉਹ ਗੁਰੂ ਕਿਰਪਾ ਨਾਲ, ਗੁਰੂ ਦੇ ਦਰਸ਼ਨ ਕਰਦਿਆਂ ਭਾਵਨਾ ਬਣਾਉਣ ਨਾਲ ਉਹ ਪ੍ਰਾਪਤ ਹੋ ਜਾਂਦਾ। ਮਹਾਰਾਜ ਕਹਿੰਦੇ ਹਨ, ਦਰਸ਼ਨ ਭੇਟ ਤੋਂ ਹੋਤ ਆਨੰਦਾ, ਦੁੱਖ ਗਿਆ ਹਰ ਗਾਈਆ। ਜਦੋਂ ਗੁਰੂ ਦੀ ਸ਼ਰਨ ਚ ਪੈ ਕੇ ਗੁਰੂ ਨਾਲ ਮਿਲ ਕੇ ਭਾਵਨਾ ਨਾਲ ਗੁਰਬਾਣੀ ਦੇ ਸ਼ਬਦ ਗਾਵਾਂਗੇ, ਵਾਹਿਗੁਰੂ ਦਾ ਜਸ ਗਾਵਾਂਗੇ, ਵਾਹਿਗੁਰੂ ਦੇ ਗੁਣ ਗਾਵਾਂਗੇ, ਸਦੀ ਵੀ ਦੁੱਖ ਚਲਿਆ ਜਾਂਦਾ ਹੈ।
ਹਰ ਰਸ ਪੀਵਾ ਭਾਈ,
ਹੇ ਭਾਈ ਹਰੀ ਦਾ ਨਾਮ ਰਸ ਪੀਣਾ ਕਰੋ।
ਨਾਮ ਜਪੋ ਨਾਮੋ ਆਰਾਧੋ ਗੁਰਪੁਰੇ ਕੀ ਸਰਨਾਈ।
ਨਾਮ ਜਪੋ, ਰਸਨਾ ਕਰਕੇ ਨਾਮ ਜਪਣਾ ਕਰੋ, ਨਾਮ ਆਰਾਧੋ, ਸਿਮਰਨਾ ਕਰੋ ਨਾਮ ਨੂੰ, ਸਵਾਸ ਸਾਹ ਸਿਮਰਨਾ ਕਰੋ, ਸਾਸ ਸਾਹ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਹਰ ਰਸ ਪੀਵੋ ਭਾਈ ਹਰੀ, ਨਾਮ ਰਸ ਕਿਵੇਂ ਪੀਤਾ ਜਾਣਾ ਹੈ? ਜੋ ਨਿਤਨੇਮ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਭਾਵੇਂ ਜਪਜੀ ਸਾਹਿਬ ਪੜ੍ਹਦੇ ਹਾਂ, ਭਾਵੇਂ ਜਾਪ ਸਾਹਿਬ ਪੜ੍ਹਦੇ ਹਾਂ, ਭਾਵੇਂ ਸੁਖਮਨੀ ਸਾਹਿਬ ਪੜ੍ਹਦੇ ਹਾਂ, ਭਾਵੇਂ ਗੁਰਬਾਣੀ ਦਾ ਪਾਠ ਕਰਦੇ ਹਾਂ ਹਜ਼ੂਰੀ ਚ ਬੈਠ ਕੇ, ਜਦੋਂ ਇਕਾਗਰਤਾ ਬਣ ਜੂ, ਉਹ ਹੀ ਸ਼ਬਦ ਵਿੱਚ ਰਸ ਆਉਣ ਲੱਗ ਜਾਵੇਗਾ। ਉਹ ਹੀ ਰਸ, ਹਰ ਰਸ ਪੀਵੋ ਭਾਈ, ਉਹ ਫਿਰ ਅੰਮ੍ਰਿਤ ਦੀਆਂ ਘੁੱਟਾਂ, ਅੰਮ੍ਰਿਤ ਨਾਮ ਨਿਧਾਨ ਹੈ ਮੇਰੇ, ਪੀਵੋ ਭਾਈ, ਜੇ ਸਿਮਰਤ ਸੁਖ ਪਾਈ ਹੈ ਸਭ ਤਿਖਾ ਬੁਝਾਈ, ਤੇ ਨਹੀਂ ਤਾਂ ਕਹਿਣ ਮੱਤ ਰਹੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਨਾਮ ਜਪੋ ਨਾਮੋ ਆਰਾਧ ਹੋ। ਮਹਾਰਾਜ ਕਹਿੰਦੇ, ਭਾਈ ਨਾਮ ਨੂੰ ਰਸਨਾ ਕਰਕੇ ਜਪਣਾ ਕਰੋ, ਨਾਮ ਨੂੰ ਜੀਭਾ ਦੁਆਰਾ ਜਪੋ, ਰਸਨਾ ਕਰਕੇ ਉਹਦਾ ਸਿਮਰਨ ਕਰਨਾ ਕਰੋ, ਸਿਮਰੋ ਉਸ ਨੂੰ। ਗੁਰਪੂਰੇ ਕੀ ਸਰਨਾਈ, ਪੂਰਨ ਗੁਰੂ ਦੀ ਸ਼ਰਨ ਵਿੱਚ ਪੈ
ਕਰਕੇ
ਕੇ ਹਜ਼ੂਰ ਫਰਮਾਉਂਦੇ ਹਨ,
ਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ।
ਇਹ ਪਰ ਪ੍ਰਾਪਤ ਕਿਹਨੂੰ ਹੁੰਦਾ? ਹਰੀ ਨਾਮ ਰਸ, ਨਾਮ ਦਾ ਸਿਮਰਨ, ਨਾਮ ਜਪਣਾ। ਤਿਸਹਿ ਪ੍ਰਾਪਤ ਜਿਸ ਤੁਰ ਲਿਖਿਆ, ਕਰਤੇ ਵਾਹਿਗੁਰੂ ਨੇ ਜਿਹਨੂੰ ਧੁਰ ਤੋਂ ਹੀ ਮਸਤਕ ਦੇ ਵਿੱਚ ਲਿਖਿਆ, ਉਹਨੂੰ ਇਹ ਕੁਝ ਅਵਸਥਾ ਪ੍ਰਾਪਤ ਹੁੰਦੀ ਆ। ਜਿਹੜੇ ਨਹੀਂ ਸ਼ਰਨ ਚਾਹੁੰਦੇ, ਉਹਨਾਂ ਲਈ ਫਿਰ ਇਹ ਕਹਾਂਗੇ, ਉਹ ਵਿਚਾਰੇ ਕਿਆ ਕਰੇ, ਜਾਂ ਭਾਗ ਧੁਰ ਮੰਦੇ। ਤੇ ਜਿਹਨਾਂ ਤੇ ਬਖਸ਼ ਜਿਨ ਮਸਤਕ ਧੁਰ ਹਰ ਲਿਖਿਆ, ਤਿਨਾਂ ਸਤਿਗੁਰ ਮਿਲਿਆ ਰਾਮ ਰਾਜੇ। ਅਗਿਆਨ ਅੰਧੇਰਾ ਕੱਟਿਆ, ਗੁਰਗਿਆਨ ਘੱਟ ਵਲਿਆ, ਉਹਨਾਂ ਤੇ ਬਖਸ਼ਿਸ਼ ਹੋ ਜਾਂਦੀ ਹੈ ਜਿਹਨੇ ਮਸਤਕ ਧੁਰ ਹਰ ਲਿਖਿਆ। ਕਿਸੇ ਪ੍ਰਾਪਤ ਜਿਸ ਧੁਰ ਲਿਖਿਆ, ਜਿਹਦੇ ਧੁਰ ਤੋਂ ਕਰਤੇ ਵਾਹਿਗੁਰੂ ਨੇ ਐਸੇ ਸ਼ੁਭ ਲੇਖ ਮਸਤਕ ਦੇ ਵਿੱਚ ਲਿਖੇ ਨੇ, ਉਹਨੂੰ ਇਹ ਕੁਝ ਪ੍ਰਾਪਤ ਹੁੰਦਾ ਹੈ। ਕਿਸੇ ਪ੍ਰਾਪਤ ਜਿਸ ਧੁਰ ਲਿਖਿਆ, ਜਿਹਨੂੰ ਇਹ ਕੁਝ ਪ੍ਰਾਪਤ ਹੋਣਾ ਲਿਖਿਆ, ਸੋਈ ਪੂਰਨ ਭਾਈ, ਜਿਹਨੂੰ ਇਹ ਕੁਝ ਪ੍ਰਾਪਤ ਹੋ ਗਿਆ ਨਾ, ਉਹ ਸਭ ਗੁਣਾ ਕਰਕੇ ਮਨੁੱਖ ਪੂਰਨ ਹੋ ਜਾਂਦਾ ਹੈ ਭਾਈ। ਜਾਂ ਭਾਈ ਦਾ ਅਰਥ ਸੰਪਰਦਾਇ ਵਿਦਵਾਨਾਂ ਨੇ ਪ੍ਰੇਮ ਵੀ ਕਰ ਦਿੱਤਾ, ਉਹ ਭਾਈ ਪ੍ਰੇਮ ਵਿੱਚ ਪੂਰਨ ਜੁੜ ਜਾਂਦਾ। ਉਹ ਪ੍ਰੇਮ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪਾਇਓ। ਅਥਵਾ ਵਧੀਕ ਰੂਪ ਵਿੱਚ ਇਹੀ ਅਰਥ ਕੀਤਾ ਵੀ ਉਹ ਸਭ ਗੁਣਾ ਕਰਕੇ ਮਨੁੱਖ ਉਹ ਪੂਰਨ ਹੋ ਜਾਂਦਾ ਹੈ।
ਨਾਨਕ
की बेनंती प्रभ जी नाम रहा लिव लाई।
शब्द की संपूर्णता करदे हजूर कृपा करदे ने, हे वाहिगुरु जी मैं सेवकती तां तेरे पास वाहिगुरु ए बेनती है प्रभु जी नाम रहा लिव लाई, कृपा करो असि नाम दे विच लिव लगाई रखिए, साडी बिरती नाम विच जोड़ दिओ। जो गुरु अमरदास जी कृपा करदे ने कहंदे ने ना, ए मन हर जी ध्याए तू एक मन एक चित पाए, हर किया सदा सदा वडियाईया दे ना पछो ताए। एक कुछ तां गुरु अगे इओ बेनती करिए, नानक की बेनंती प्रभ जीओ। गुरु नानक दा पंजवां स्वरूप गुरु अर्जन देव जी कृपा करके सानू दसदे ने, इओ बेनती करिए वाहिगुरु प्रभु जी साडी बेनती आ नाम रहा लिव लाई, तेरे नाम विच लिव लगाई रखिए, कदे लिव टुटे ना बिरती जुड़ी रहे। ए पावन मुख वाक दी विचार जो सुनी आ हिरदे च थां दईए और संगत जी भुला।